ہوتے حضر شیخ دی قبر ہے مسلمان تھی ہو تو آپ لمبی وچار نہیں کر لے داڑیاں تے بیلیاں پگاں بنیا ہوئی مسلمان دے پیچھے پھرتے ہیں اتنے دسو اپنی سیانے کون کہہ دے گا ہاں ایک منتری آدمی ہوا منتری جیسے بنگال دے وچ لوگ منتر جاندے سن جیسے گرو نانک دے مہاراج جی بنگال دے وچ گئے یہ حیدر شیخ بھی ادھر ہی سکھ کے آیا سا جیسے کانشی دے وچ پڑھائی ہندی ہے تاں پھر وہ مردانہ کہنا مہاراج نے پانی پیا وا تھا لگی ہوئی ہے کہنے مردانہ پیا بھائی پانی اسی آنے وہ چلیا گیا اگے جا کے انہوں نے دیکھا منتر پڑھ کے گل کے تاگا پاتا میڈا بنا لیا میڈا بنا لیا مردانہ آیا ہی نہ کالے نہ میڈا بنایا منتر سی بس اور کچھ نہیں سی جڑے منتر جنتر والے نے خبر نہیں کہڑے نرکا نے جان گے تھی اتنے پجے پھر دیا کوٹلے وہ آلے والے پرانا رواج بھی ہے ساکھی مہاراج بھی سنا دے سی یہ منتر دے گل کر کے ریم بادشاہ کی لڑکی لا سی رات نو جا کے منتر دے گل کر کے پر من کی شانتی نہیں ہے اپنا نے اہی لک بن لیا اور اس طرح نے نال پھر لڑکی پھر چڈیا آیا کرے تو اس کے جڑے برا سن انہوں نے پوچھا بھائی کی گل ہے وہ کہنے لگی مینو تو ایک منتری آدمی ہے کوئی کوٹلے رہتا حضر شیخ ہے مسلمان ہے وہ جاندا منتر ہوں مردانے نے بھی نہیں منایا گیا وہ منتر ہے اور کی ہے سچے منتر نہیں چڑ کے جھوٹیا منترا نے مگر پھرنا نہ وہ منتر کی سار دے گا اتنے دنیا دنیا بکرے چکی پھر دی ہے اتنے لے تھوڑے بھی آن گئے ادھر جڑے گئے نہیں ہے من انہوں کا کوٹ رہے ہوگا کہ حضر شیخ نہ کتنے پڑ لے حضر شیخ کی جیتا وہ تو پڑ لے گا نوتی کا حضر شیخ پھر دے اتنے گرو گھر دے جیتا جیتی گبتریاں نے ساریا روندیاں پھر دیا نے نہیں ساڈا بھلا ہو جائے اور دنیا ہی چک بن کے نکوٹیاں بج لیں وہ کہنے لگے بھی تیرا سٹکارا کیسے ہو سکتا ہے انہوں نے کہا تین پوچھی بھی جی تر گیا میرا والی واپس کون ہے پھر وہ لڑکی نے پوچھا جی تر گیا یا مارتا کسی نے تو پھر مینو کون سامبھے گا میرا والی واپس کون ہے وہ کہنے لگا مینو کوئی مار ہی نہیں سکتا میرے کو بنتر ایسے نے ایک دیدی ہے گا مینو کسی نے مارنا انہوں نے پوچھ لیا کہنے کی دیدی ہے وہ کہنے لگا جد میں کٹی بیٹھا ہوں گا نا اس ٹائم منتر نہیں چلتا اس ٹائم میں مر سکوں گا کوئی مارے وہ پھر لڑکی نے لے کے آیا نا وہ لڑکی کہنی میں سروں تیل بھی جاؤں پیچھے پیچھے آ جاؤ کوٹلے آ جائے میرے مگر وہ منتر نہ چک کے لوگ بھی ہے منتر کی بھی طاقت ہے پر جڑا گرمنتر ہے نا یہ سارا شرومنی منتر ہے وہ کلپنا کرتے ہیں منتر نے جڑے جڑا گرمنتر ہے یہ شانتی پیدا کرتا تین لوکاں چودہ پونا دے سارا بڑا سکھ ہے من کی شانتی پیس آف مائنڈ کہنے نے جن وہ آ گئے وہ برا تھی جڑے کوٹلے آ گئے ہوں انہیں گیان ہی نہیں ہے وہ کہڑا انتر جامی سا منتر جانتا سا بس ہو سی وہ ایں گیڑا رکھتے رہے رکھتے رہے اج کل ای تو ہے نہیں پلش لگے ہوئے نے اندر ہی نہیں ساری دنیا باہر خطیاں جاندی کی دشا کرنے واسطے سارے دور نکل گیا وہ بھی مگر چلے گئے جب وہ بیٹھا نا بیٹھا بس پائے گئے ٹوٹ کے اتے کٹ کے مارتا اتے کٹ کے مارتا لڑکی نو لے گئے وہ اتنے قبر بنی ہوئی ہے ਅੱਜ ਦੀ ਦੁਨੀਆਂ ਤੇ ਉਹ ਦੇਖ ਕੇ ਹੀ ਨੱਚਣ ਲੱਗ ਜਾਂਦੀ ਆ ਉੱਥੇ ਨੱਚਣ ਆ ਕਮਲੇ ਨੇ ਜਿਹੜੇ ਕਮਲੇ ਨੇ ਨਾ ਤੁਸੀਂ ਉਹਨਾਂ ਨੂੰ ਕੱਠ ਦੇ ਵਿੱਚ ਲੈ ਜਾਓ ਨੱਚਣ ਲੱਗ ਜਾਂਦੇ ਨੇ ਉਹੀ ਉਹੀ ਕਮਲ ਪਾਣਾ ਜਾ ਉਹਨਾਂ ਦੇ ਅੰਦਰ ਪੈਦਾ ਹੋ ਜਾਂਦਾ ਆ ਬੁੜੀਆਂ ਤਾਂ ਉਹ ਅੱਧੀਆਂ ਕਮਲੀਆਂ ਪਹਿਲਾਂ ਹੀ ਨੇ ਇਹ ਉੱਥੇ ਡਾਂਗਾ ਖਾਈ ਜਾਂਦੇ ਨੇ ਚਿਮਟੇ ਦੱਸੋ ਕੋਈ ਪਰਮਾਰਥ ਹੈ ਕੋਈ ਲਾਭ ਵੀ ਪ੍ਰਾਪਤ ਹੁੰਦਾ ਹਾਂ ਇਸ ਤਰ੍ਹਾਂ ਦੇ ਨਾਲ ਉੱਥੇ ਦੇਖਿਆ ਸਫੇਰ ਦੇ ਹਜ਼ਾਰਾਂ ਟਰੱਕ ਖੜਾ ਹਜ਼ਾਰਾਂ ਬੱਸਾਂ ਖੜੀਆਂ ਨੇ ਲੈ ਦੇਖੋ ਮੁਸਲਮਾਨ ਉਹ ਸਿੱਖ ਹੋ ਕੇ ਮੁਸਲਮਾਨ ਦੇ ਅੱਗੇ ਨਮਸਕਾਰਾਂ ਕਰਦੇ ਨੇ ਭਲਾ ਕਿੱਥੇ ਹੋਵੇਗਾ ਤੁਹਾਡਾ ਹਾਂ ਜਿਹੜਾ ਗੁਰਸਿੱਖ ਆ ਚਾਹੇ ਭੁੱਖਾ ਮਰ ਜਾਵੇ ਗੁਰੂ ਤੋਂ ਬਗੈਰ ਉਹਦਾ ਤਾਂ ਕੋਈ ਹੀ ਨਹੀਂ ਉਹ ਹਾਂ ਇਸ ਤਰ੍ਹਾਂ ਦਾ ਆਦਰ ਸੇਗਾ ਤਾਂ ਹੀ ਇੱਥੇ ਸੰਗਤ ਘੱਟ ਆਉਣ ਲੱਗੀ ਨਾ ਕੱਲ੍ਹ ਤੇ ਉਹਦਾ ਮੈਂ ਪੁੱਛਿਆ ਜੇ ਨਾਜਰ ਨੂੰ ਮੈਂ ਇੱਧਰਲੇ ਲੋਕ ਵੀ ਮੰਨਦੇ ਨੇ ਕਹਿੰਦਾ ਜੀ ਚਾਰ ਟਰਾਲੀਆਂ ਤਾਂ ਇੱਥੋਂ ਜਾਂਦੀਆਂ ਹੁੰਦੀਆਂ ਸੀ ਜਾਂ ਚਾਰ ਇੱਥੋਂ ਜਾਂਦੀਆਂ ਨੇ ਆਲੇ ਦੁਆਲੇ ਦੀਆਂ ਕਿੰਨੀਆਂ ਵੀ ਜਾਂਦੀਆਂ ਹੋਣਗੀਆਂ ਹਾਂ ਸਾਰੀ ਦੁਨੀਆਂ ਉੱਥੇ ਇਕੱਠੀ ਹੋਈ ਹੈ ਨਾ ਰੋਟੀ ਖਾਣ ਨੂੰ ਮਿਲਦੀ ਹੈ ਨਾ ਪਾਣੀ ਮਿਲਦਾ ਤਾਂ ਦੇਖੋ ਅਦਰ ਸੇਖ ਲਾਈ ਹੈ ਹਾਂ ਇਸ ਤਰ੍ਹਾਂ ਦੇ ਨਾਲ ਪ੍ਰੇਮ ਨਾਲ ਬੈਠ ਜਾਓ ਜਿਵੇਂ ਦੁਨੀਆਂ ਦੇ ਬਿਹਾਰ ਦੇ ਚਲਾਹੇ ਨੇ ਖੁਦ ਨੇ ਤਰਪੰਜੇ ਨਗਾਹੇ ਨੇ ਤਰਪੰਜੀ ਦੀ ਦੁਨੀਆਂ ਅੱਗੇ ਖੁੰਡੀਆਂ ਜਾਂ ਲੈ ਕੇ ਝੁੰਗਰੂ ਬੰਨ ਕੇ ਖੱਲਾਂ ਜਾਂ ਬਲਣੀਆਂ ਧੂਹਿਆਂ ਤੇ ਮੈਂ ਨੱਚਦੇ ਜਾਣਾ ਫਿਰ ਆਪਣਾ ਕਹਿੰਦੇ ਖੇਡਾਂ ਕਰਦੇ ਹਾਂ ਖੇਡਾਂ ਜਿਹੜੀ ਖੇਡ ਕਰਨੀ ਆ ਉਹ ਕਰੀ ਨੀ ਜਿਹੜੀ ਪਰਮੇਸ਼ਰ ਨੂੰ ਪਛਾਣਨਾ ਸੀ ਉਹ ਇਸ ਤਰ੍ਹਾਂ ਦੁਨੀਆਂ ਦਾ ਦਿਖਾਵਾ ਹਾਂ ਅੰਦਰ ਹੁੰਦੀ ਹੈ ਔਰ ਇਸ ਤਰ੍ਹਾਂ ਦੇ ਨਾਲ ਪ੍ਰੇਮ ਨਾਲ ਬੈਠ ਜਾਓ ਜਿਹੜਾ ਆਪਣਾ ਖਿਆਲ ਹੈ ਨਾ ਖਿਆਲ ਇਹ ਬਾਣੀ ਔਰ ਵਿਚਾਰ ਦੇ ਨਾਲ ਜੋੜਨਾ ਇਹ ਮੰਤਰ ਸ਼ੰਤਰ ਜੇ ਗੁਰੂ ਘਰ ਦੇ ਵਿੱਚ ਗੁਰਬਾਣੀ ਨਾਲ ਸੰਬੰਧ ਨਹੀਂ ਰੱਖਦੇ ਇਹ ਨਾ ਗੁਰਬਾਣੀ ਤੇ ਇਹਨਾਂ ਦੀ ਤਾਕਤ ਹੀ ਚੱਲੇ ਨਾ ਗੁਰਸਿੱਖਾਂ ਤੇ ਚੱਲੇ ਇਹ ਤਾਂ ਆਮ ਹਨ ਗੋਟੀ ਬਾਜੇ ਦੇ ਜਿਹੜੇ ਇਹੋ ਨੂੰ ਡਰਾ ਦਿੰਦੇ ਨੇ ਲੋਕ ਹੀ ਉਹਨੇ ਤਾਂ ਨੀ ਕੁਛ ਕਰਨਾ ਲੋਕ ਹੀ ਡਰਾ ਦਿੰਦੇ ਨੇ ਜਿਹੜੀਆਂ ਰੂਹਾਂ ਭੜਕਦੀਆਂ ਫਿਰਦੀਆਂ ਨੇ ਰੂਹਾਂ ਹੁਣ ਆਪਾਂ ਨੂੰ ਦੀਆਂ ਤਾਂ ਨੀ ਜੇ ਦੀਆਂ ਹੁਣ ਤਾਂ ਕੁੱਟ ਕੇ ਹੁਣ ਤੱਥਾਂ ਨਾ ਮਰ ਦਈਏ ਉਹ ਕਿਸੇ ਦੇ ਵਿੱਚ ਆ ਕੇ ਬੋਲ ਪੈਂਦੀ ਆ ਵਡਿਆਈ ਕਰਾਉਣ ਦੀ ਵਾਰੀ ਕਹਿੰਦਾ ਮੈਂ ਹਦਰ ਸੇਖ ਆ ਗਿਆ ਲੈ ਹਦਰ ਦੇ ਸਾਰਾ ਇੱਥੇ ਹੀ ਬੈਠਾ ਇਹ ਸਭ ਚੀਫ ਹੈ ਉਹ ਮੁਰਗਾਨੇ ਨੂੰ ਮੀਡੀਆ ਬਣਾ ਲਿਆ ਬੈਠਾ ਮਾਂ ਮਾਂ ਕਰਦਾ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਉਹ ਤਾਂ ਸਰਬੱਗ ਸਨ ਤਾਂ ਫਿਰ ਕਹਿਣ ਲੱਗੇ ਭਾਈ ਬਲ ਨੀ ਬਈ ਉਹ ਖੁਰ ਮਾਰੇ ਨਾਲੇ ਵੀ ਚੜਾਓ ਮੈਨੂੰ ਸਰ ਭਾਈ ਬਾਲੇ ਨੂੰ ਕਿਹਾ ਜਿਹੜਾ ਇਹਦੇ ਗਲ ਚ ਰੱਸੀ ਪਾਈ ਹੋਈ ਨਾ ਇਹ ਖੋਲ ਦੇ ਉਹ ਮੰਤਰ ਵੜ ਕੇ ਪਾਈ ਹੋਈ ਸੀ ਤਾਂ ਮਰਦਾਨੇ ਨੇ ਰੱਸੀ ਤੋੜੀ ਨੀ ਬਾਲੇ ਨੇ ਮਰਦਾਨਾ ਮੀਡੇ ਤੋਂ ਆਦਮੀ ਬਣਿਆ ਨੀ ਇਹ ਮੰਤਰ ਹੀ ਨੇ ਸਿਰਫ ਬਸ ਹੋਰ ਕੁਛ ਨੀ ਹੈ ਉਹ ਇਸ ਤਰ੍ਹਾਂ ਦੀ ਦੁਨੀਆਂ ਭੁਲੇਖਾਂ ਦੇ ਵਿੱਚ ਭੱਜੀ ਫਿਰਦੀ ਹੈ ਗੁਰੂ ਨੇ ਸਾਨੂੰ ਗੁਰਬਾਣੀ ਨਾਲ ਜੋੜਿਆ ਸਭ ਤੋਂ ਵੱਡਾ ਮੰਤਰ ਗੁਰਬਾਣੀ ਹੈ ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਉਹ ਜਿਹੜਾ ਮੰਜਤੀ ਉਹ ਸਾਰਿਆਂ ਦਾ ਗੁਰੂ ਸੀ ਸਰਵ ਸਖੀ ਸਰਵ ਦੇ ਚੇਲਿਆਂ ਦਾ ਜਿਵੇਂ ਹੈ ਹੁਣ ਇਹਦਾ ਅਤਰ ਸੇਖ ਇਹਦੇ ਵੀ ਮੁਖੀ ਨੇ ਵਿੱਚੋਂ ਚਿਮਟੇ ਨਹੀਂ ਫਿਰਦੇ ਜੀ ਉੱਥੇ ਜਿਹੜੇ ਧੂਈਆਂ ਕੁੱਟਦੇ ਨੇ ਫਿਰ ਬੁੜਿਆਂ ਦੀਆਂ ਆਦਮੀਆਂ ਨੇ ਔਰ ਇਸ ਤਰ੍ਹਾਂ ਦੇ ਔਰ ਸਭ ਤੋਂ ਵੱਡਾ ਤਾਂ ਗੁਰੂ ਆ ਗੁਰਬਾਣੀ ਹੈ ਔਰ ਇਸ ਤਰ੍ਹਾਂ ਦੇ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਦਿਖਾ ਲਿਆ ਵੀ ਇਹ ਜਿਹੜੇ ਤੁਸੀਂ ਚਲਾਕੀਆਂ ਜਿਹਾ ਕਰਦੇ ਹੋ ਲੋਕਾਂ ਨੂੰ ਦੁਖੀ ਕਰਦੇ ਹੋ ਮੈਂ ਸਾਰੀਆਂ ਗਲੀਆਂ ਬਣਾਤੀਆਂ ਭੱਜੀਆਂ ਫਿਰ ਟਿਕਣੇ ਮਾਰਦੀਆਂ ਫਿਰ ਉਹਨਾਂ ਦੇ ਘਰ ਦੇ ਵੀ ਭੱਜੇ ਸਨ ਉਹਨਾਂ ਕੋਲ ਨੂੰ ਜਾਣ ਭੱਜ ਭੱਜ ਆਹੋ ਗੁਰੂ ਘਰ ਦੇ ਮੁਕਾਬਲੇ ਵਿੱਚ ਕੋਈ ਮੰਤਰ ਸ਼ੰਤਰ ਕੋਈ ਮਜ਼ਮ ਨਹੀਂ ਪਹੁੰਚ ਸਕਦਾ ਹੈ ਬਸ ਹਕੀਕਤ ਹਨ ਦੁਨੀਆਂ ਦਾ ਝੂਠੇ ਪਾਸੇ ਲਾਉਂਦੀ ਹੈ ਆਪਣਾ ਮਤ ਵੱਲ ਕੱਢਣ ਵਾਸਤੇ ਗੁਰੂ ਮਤ ਵੱਲ ਨਹੀਂ ਕੱਢਦਾ ਗੁਰੂ ਤਾਂ ਸਿੱਖ ਨੂੰ ਰੱਬ ਨਾਲ ਜੋੜਦਾ ਹੁਣ ਮੰਤਰਾਂ ਵਾਲੇ ਰੱਬ ਨਾਲ ਜੋੜ ਦੇਣਗੇ ਨਹੀਂ ਖੁਦ ਕਰਦੇ ਨੇ ਆਪਣਾ ਕੰਮ ਕਰਾਉਣਗੇ ਹੁਣ ਵੀ ਬਹੁਤ ਨੇ ਕੋਟਲੇ ਮੁਸਲਮਾਨ ਜਿਹੜੇ ਮੰਤਰ ਜੇ ਕਰਦੇ ਨੇ ਤਾਂ ਬੁੜੀਆਂ ਉੱਥੇ ਹੀ ਬੈਠੀਆਂ ਰਹਿੰਦੀਆਂ ਨੇ ਹੁਣ ਇੱਥੇ ਬੈਠੇ ਨੇ ਕੱਲ੍ਹ ਨੂੰ ਉੱਥੇ ਜਾ ਬੈਠਣਗੀਆਂ ਬਸ ਖਬਰ ਨਹੀਂ ਕੀ ਦੁਨੀਆਂ ਨੂੰ ਭੁੱਲ ਬਗੀ ਹੋਈ ਹੈ
ਨਾ ਬਾਣੀ ਪੜ੍ਹਨੀ ਹੈ, ਨਾ ਗੁਰਦੁਆਰੇ ਜਾ ਕੇ ਗੁਰਬਾਣੀ ਸੁਣਨੀ ਹੈ, ਨਾ ਕੀਰਤਨ ਸੁਣਨਾ, ਤੜਕੇ ਹੀ ਗੋਰਲੇ ਨੂੰ ਚੜ ਜਾਣਗੇ। ਜਿੱਥੇ ਸੁਖਾ ਉੱਥੇ ਨੂੰ ਤਾਂ ਅਸੀਂ ਜਾਂਦੇ ਕੋਈ ਨੀ। ਇਸ ਦੇ ਨਾਲ ਪ੍ਰੇਮ ਦੇ ਨਾਲ ਗੁਰਬਾਣੀ ਮਨ ਨੂੰ ਇਕਾਗਰ ਕਰਕੇ ਸੁਣੋ। ਪ੍ਰਸੰਗ ਚੱਲਦਾ ਆਪਣਾ, ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਜੋੜ ਮੇਲੇ ਦੇ ਦਿਨ ਨੇ। ਉਹ ਦੱਸਿਆ ਵੀ ਬਹੁਤ ਪਰਉਪਕਾਰ ਕਰੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ। ਪਹਿਲਾਂ ਤਾਂ ਆਪ ਹੁਕਮ ਮੰਨ ਕੇ ਰਾਮਦਾਸ ਮਹਾਰਾਜ ਜੀ ਦਾ ਲਾਹੌਰ ਰਹੇ। ਗੁਰੂ ਸਾਹਿਬ ਜੀ ਖੁਸ਼ ਹੋ ਗਏ, ਉਹਨਾਂ ਨੂੰ ਗੱਦੀ ਦੇ ਜਾਣ ਨਸ਼ੀਨ ਬਣਾ ਦਿੱਤਾ। ਪਿਰਸੀਆ ਸੀ ਬੜਾ ਉਹ ਈਰਖਾ ਕਰਨ ਲੱਗ ਗਿਆ। ਆ ਜਿਹੜੇ ਇਹੋ ਜਿਹੇ ਲੋਕ ਨੇ ਨਾ ਪਦਾਰਥਵਾਦੀ, ਇਹ ਫਿਰ ਇਹੋ ਜਿਹੇ ਜਿਹੜੇ ਧਰਮਾਤਮਾ ਹੁੰਦੇ ਨੇ, ਦੁਨੀਆਂ ਦਾ ਭਲਾ ਕਰਦੇ ਨੇ, ਉਹਨਾਂ ਨਾਲ ਈਰਖਾ ਕਰਨ ਲੱਗ ਜਾਂਦੇ ਨੇ ਵੀ ਸਾਡਾ ਕੰਮ ਖੜ ਗਿਆ, ਜਿਹੜੇ ਅਸੀਂ ਦੁਨੀਆਂ ਨੂੰ ਲੁੱਟਦੇ ਸੀ ਨਾ ਉਹ ਤਾਂ ਗਈ ਗੱਲ ਹੁਣ। ਆ ਇਸ ਤਰ੍ਹਾਂ ਦੇ ਨਾਲ ਮਹਾਤਮਾ ਹਰ ਇੱਕ ਦਾ ਭਲਾ, ਗੁਰੂ ਵੀ ਹਰ ਇੱਕ ਦਾ ਭਲਾ ਚਾਹੁੰਦਾ ਹੁੰਦਾ ਤੈਨੂੰ। ਆਹ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਕਹਿੰਦੇ ਜਿਹੜਾ ਸੇਵਾ ਕਰਦਾ ਨਾ ਕਹਿੰਦੇ ਉਸ ਨੂੰ ਮਾਣ ਵੀ ਮਿਲਦਾ ਔਰ ਪਰਮਾਰਥ ਜੋ ਸ਼ਕਤੀ ਹੈ ਕਹਿੰਦੇ ਉਹ ਵੀ ਮਿਲ ਜਾਂਦੀ ਹੈ। ਪੜ੍ਹੋ ਪ੍ਰੇਮ ਨਾਲ
ਨਾਮ ਜਪੀਏ ਤਾਂ ਦੂਰ ਹੁੰਦੇ ਮੁਖੜੇ, ਸੇਵਾ ਦਾ ਸੇਵਾਣ ਪਾਇਦਾ। ਨਾਮ ਜਪੀਏ ਤਾਂ ਦੂਰ ਹੁੰਦੇ ਸੇਵਾ ਦਾ ਸੇਵਾਣ ਪਾਇਦਾ। Thank you.
ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਹਜ਼ੂਰੀ ਚ ਸਿੱਖ ਚਰਣਾ ਅੰਮ੍ਰਿਤ ਲੈ ਕੇ ਨਾਮ ਦੀ ਦਾਤ ਪ੍ਰਾਪਤ ਕਰਕੇ ਸੇਵਾ ਕਰਦੇ ਨੇ। ਜਿਹੜੇ ਗ੍ਰਸਤੀ ਨੇ ਉਹ ਹੱਕ ਦੀ ਕਿਰਤ ਕਰਦੇ ਨੇ, ਦਸਵੰਧ ਗੁਰੂ ਨੂੰ ਦਿੰਦੇ ਨੇ, ਇਉਂ ਆਪਣਾ ਜਨਮ ਹੈ ਜਿਹੜਾ ਉਹ ਸਫਲਾ ਕਰਦੇ ਨੇ। ਲਾਹੌਰ ਦੇ ਵਿਚ ਰਹਿਣ ਵਾਲਾ ਇੱਕ ਭਾਈ ਬੁੱਧੀ ਸੀ, ਉਸਨੇ ਪੰਜਾਬੀਆਂ ਦਾ ਕੰਮ ਕੀਤਾ ਜਿਵੇਂ ਅੱਜ ਕੱਲ ਪੱਠੇ ਨੇ, ਤਾਂ ਕਰਜ਼ਾ ਚੱਕ ਕੇ ਇੱਟਾਂ ਪਥਾ ਕੇ ਨਿੱਕੀਆਂ ਚਾਉਂਦੀਆਂ ਸਨ, ਜਦ ਤਾਵਿਆਂ ਦੇ ਇੱਟਾਂ ਵਿੱਚ ਇੱਟਾਂ ਚਿਣਕੇ ਕੂੜਾ ਕਰਕਟ ਪਹਿਲਾਂ ਹੀ ਪੈ ਜਾਂਦਾ ਹੁੰਦਾ ਸੀ। ਉਹ ਫਿਰ ਹਿਸਾਬ ਹੁੰਦਾ ਸੀ, ਉਸ ਹਿਸਾਬ ਨਾਲ ਫਿਰ ਆਵਾ ਖੋਲਦੇ, ਜਿਵੇਂ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਵੀ ਘੁਮਾਰ ਲੋਕ ਨੇ, ਉਹਨਾਂ ਦੀਆਂ ਆਵੀਆਂ ਨੇ ਉਹ ਛੋਟੀਆਂ, ਛੋਟੀ ਨੂੰ ਆਵੀ, ਜਿਹੜਾ ਬੜਾ ਸਾਰਾ ਉਹਨੂੰ ਆਵਾ ਕਹਿ ਦਿੰਦੇ ਨੇ। ਜਿਵੇਂ ਇਹ ਆਮ ਭਗਤਿਆਂ ਨੇ ਆਰਤੀ ਕਰੀ ਹੈ, ਧੰਨੇ ਨੇ ਆਰਤਾ ਕਰਿਆ, ਐ ਤਾਂ ਇੱਕੋ ਹੀ ਗੱਲ, ਔਰ ਇਸ ਤਰ੍ਹਾਂ ਦਾ ਇੱਕਾ ਹੀ ਨੇ। ਇਹਨਾਂ ਦੇ ਘੜੇ ਹੁੰਦੇ ਨੇ, ਕੋਈ ਕਿਸਮ ਦੇ ਘੜੇ ਕੂੰਡੇ ਸਭ ਕਿਸਮ ਦਾ, ਜਿਹੜੇ ਪਹਿਲਾਂ ਇੱਥੇ ਕੂੜੇ, ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਸਿੱਖ ਹੈ ਨਾ ਗੁਰੂ ਦਾ, ਉਹ ਦੋਹੀ ਜਹਾਨੀ ਗੁਰੂ ਦੀ ਮਦਦ ਚਾਹੁੰਦਾ। ਆਪਾਂ ਕਦੇ ਲਾਲਾਂ ਵਾਲੇ ਦੀ, ਕਦੇ ਰੋਟਾਂ ਵਾਲੇ ਦੀ, ਕਦੇ ਹਦਰ ਸ਼ੇਖ ਦੀ, ਕਦੇ ਲਾਲਾਂ ਵਾਲੇ ਦੀ, ਕਦੇ ਸਖੀ ਸਰਵਰ ਦੀ, ਕਦੇ ਦੇਵੀਆਂ ਦੀ, ਕਦੇ ਮਾਤਾ ਰਾਣੀਆਂ ਦੀ, ਕਿੱਧਰ ਨੂੰ ਜਾਵਾਂਗੇ? ਕਿਸੇ ਪਾਸੇ ਵੀ ਨਹੀਂ ਜਾ ਹੋਣਾ, ਨਾ ਕੋਈ ਮਦਦ ਕਰੇ। ਉਹ ਕਹੂਗਾ ਉਹਦੇ ਕੋਈ ਚੱਕੋ ਜਾਂਦਾ, ਮੈਂ ਕਿਉਂ ਮਦਦ ਕਰਾਂ, ਵਿਚਾਰੇ ਹੀ ਮਰ ਜੂਗਾ ਬਸ। ਜਿਵੇਂ ਆਮ ਕੌਲਾ ਧੋਬੀ ਦਾ ਕੁੱਤਾ ਨਾ ਘਰਦਾ ਨਾ ਘਾਟਦਾ, ਜਿੱਥੇ ਧੋਬੀ ਲੀੜੇ ਤੋਂ ਉੱਧਰ ਨੂੰ ਜਾਂਦਾ, ਰਾਹ ਤੇ ਫਿਰ ਮੁੜ ਜਾਂਦਾ ਵੀ ਘਰ ਨੂੰ ਜਾਵਾਂ, ਫਿਰ ਘਰ ਆ ਜਾਂਦਾ, ਫਿਰ ਮੁੜ ਜਾਂਦਾ, ਉਹ ਰਾਹ ਤੇ ਫਿਰੀ ਜਾਂਦਾ, ਨਾ ਧੋਬੀ ਕੋ ਨਾ ਘਰ। ਇਹ ਹਾਲਤ ਹੈ ਦੁਨੀਆਂ ਦੀ। ਇੱਕ ਨੇ ਬਣ ਜਾਣਾ ਚਾਹੀਦਾ, ਛੱਡ ਦੋ ਫਿਰਨਾ ਇੱਧਰ ਉੱਧਰ ਹਦਰਾਂ ਉਧਰਾਂ ਦੇ, ਬੜੇ ਪ੍ਰੇਮ ਨਾਲ ਦੱਸਿਆ ਤਦ ਜਾ ਕੇ ਕੁਛ ਬਣੇਗਾ।
ਡਰ ਘਰ ਦਾ ਫਿਰਨਾ ਛੱਡ ਕੇ ਦੋ ਇੱਕ ਘਰ ਦਾ,
ਕੇ ਮੈਂ ਜਾਣਾ ਕਿ ਮੈਂ ਜਾਣਾ ਕਿ ਮੈਂ ਜਾਣਾ।
ਭਰਮ ਪਾਏ ਸੀ ਲੋਕਾਂ ਨੇ ਲੁੱਟਣ ਵਾਸਤੇ। ਕਿਤੇ ਕਹਿਣਾ ਜੀ ਸੰਗੜ ਚ ਉਸ ਦਾ ਵਰਤਵਾ, ਇਹ ਜੀ ਚੱਕਰੀਆਂ ਦਾ ਵਰਤਵਾ ਜੀ, ਇਹ ਫਲਾਨੇ ਦਾ ਵਰਤਵਾ ਜੀ, ਇਹ ਲੁੱਟਣ ਵਾਸਤੇ ਕੰਧ ਨੂੰ ਗੋਹਾ ਲਾ ਲੈਂਦੀਆਂ ਬੁੜੀਆਂ, ਕੰਧ ਨੂੰ ਗੋਹਾ ਕੁੰਡੇ ਦੇ ਵਿੱਚ ਜੌਂ ਬੀਜ ਦਿੰਦੀਆਂ ਨੇ। ਦੇਖਿਆ ਉਹ ਕੰਧ ਨੂੰ ਗੋਹਾ ਲਾਇਆ ਹੁੰਦਾ, ਉਹ ਬਣਾ ਲੈਂਦੀਆਂ ਨੇ ਸ਼ਕਲ ਜੀ ਦੁਨੀਆਂ ਦੀ, ਫਿਰ ਉੱਥੇ ਗੀਤ ਗਾਉਂਦੀਆਂ ਨੇ। ਉਹ ਤੁਸੀਂ ਗੋਹੇ ਚੋਂ ਕੀ ਲੈ ਲਓਗੀਆਂ, ਅਗਲ ਕਿੱਧਰ ਨੂੰ ਚਲੇ ਗਈ ਤੁਹਾਡੀ? ਉਹ ਗੁਰੂ ਸਾਹਿਬ ਜੀ ਨੇ ਦਸ ਸਰੀਰ ਧਾਰ ਕੇ ਆਪਾਂ ਨੂੰ ਸ਼ਿਕਸ਼ਾ ਦਿੱਤੀ ਹੈ, ਤੇ ਆਪਾਂ ਨੇ ਤਾਂ ਸਾਰਾ ਕੀਤਾ ਖਰਾ ਇਵੇਂ ਕਿ ਚਲਿਆ ਗਿਆ। ਉੱਥੇ ਫਿਰ ਪਤਾਸੇ ਜੇ ਬਣਦੀਆਂ ਨੇ, ਗੀਤ ਗਾਉਂਦੀਆਂ ਨੇ, ਲੈ ਉਹ ਗੋਹਾ ਤੁਹਾਨੂੰ ਕੀ ਕਰ ਦੂੰਗਾ, ਹਦਰ ਸੇਖ ਤੁਹਾਨੂੰ ਕੀ ਕਰ ਦੂਗਾ? ਤੁਸੀਂ ਹਦਰ ਸੇਖ ਦੇ ਕੋਈ ਰਾਜਾ ਵੀ ਬਣਿਆ ਹਦਰ ਸੇਖ ਦਾ ਸੇਵਕ, ਗੁਰੂ ਸਾਹਿਬ ਦੇ ਸੇਵਕ ਦੇਖੋ ਕਿਵੇਂ ਰਾਜੇ ਬਣੇ ਨੇ, ਸਰਦਾਰ ਕੋਈ ਬਣਿਆ ਹੋਇਆ? ਉੱਥੇ ਜਾਂਦੇ ਹਾਂ ਸਮਾਂ ਭੁੱਖੇ ਮਰਦੇ ਆ, ਉੱਥੇ ਪਾਲ ਪਾਲ ਦੁਨੀਆਂ ਰੋਂਦੀ ਆ ਬੈਠੀ, ਗਰਮੀ ਦੀ ਮਾਰੀ ਹੋਈ ਨਿਆਣੇ ਬਿਲਕਦੇ ਨੇ, ਉੱਥੇ ਨਾ ਪਾਣੀ ਮਿਲਦਾ ਪੀਣ ਨੂੰ, ਹਰਫੇ ਇਹਦਾ ਹਦਰ ਸੇਖ ਪਾਣੀ ਸਿੱਟੇ, ਫਿਰ ਪਾਣੀ ਪਿਲਾਵੇ ਉੱਥੇ ਕਰੇ ਜਾਵੇ, ਗੁਰੂ ਘਰ ਦੇ ਵਿੱਚ ਲੰਗਰ ਕਰਦੇ ਨੇ, ਕੋਈ ਭੁੱਖਾ ਆਉਂਦਾ ਇੱਥੇ? ਜੇ ਰੋਕ ਹਰ ਇੱਕ ਵਸਤੂ ਮਿਲਦੀ ਹੈ, ਉੱਥੇ ਜਾਵਾਂ ਜਾ ਕੇ ਦੁਖੀ ਹੋਣਾ ਪੈਂਦਾ, ਲੈ ਹੋਰ ਹੀ ਗੱਲਾਂ। ਉਹ ਕੀ ਕਰਦੇ ਨੇ ਗੋਹੇ ਨੂੰ, ਫਿਰ ਦਸ ਦਿਨ ਉਹਦੇ ਆਲੇ ਦੁਆਲੇ ਫਿਰੀ ਜਾਂਦੇ ਨੇ ਗੋਹੇ ਦੇ, ਫਿਰ ਸੁੱਕ ਜਾਂਦਾ ਗੋਹਾ, ਕੰਧ ਨਾਲੋਂ ਲਾਹ ਲੈਂਦੇ ਨੇ ਖਿਲੇਪੜ ਕੇ, ਫਿਰ ਉਹ ਟੋਕਰਿਆਂ 'ਚ ਰੱਖ ਲੈਂਦੀਆਂ ਨੇ, ਟੋਕਰਿਆਂ ਦੇ ਵਿੱਚ ਰੱਖ ਕੇ ਫਿਰ ਉੱਥੇ ਜੀਵੇ ਮਚਾਉਂਦੀਆਂ ਨੇ ਤੇਲ ਦੇ। ਲੈ ਉਹ ਗੋਹਾ ਤੇਲ ਆ ਜਿਹੜਾ ਗੋਹੇ ਨੂੰ ਕੀ ਕਰ ਦੂਗਾ? ਉਹ ਇੱਦਾਂ ਤਾਂ ਤੁਸੀਂ ਮਈਆਂ ਦੇ ਸਿੰਘਾਂ ਨੂੰ ਲਾ ਲਓ, ਸਿਰ ਨੂੰ ਮਾਰ ਲਓ ਤੇਲ, ਕੋਈ ਭਲਾਤਾ ਹੋਵੇ, ਕੋਈ ਤਰੌਤਾ ਹੋਵੇ ਸਰੀਰ ਨੂੰ, ਉੱਥੇ ਗੋਹਾ ਰੱਖੇ ਗੋਹੇ ਤੇ ਜੀਵੇ ਰੱਖੇ ਅਸੀਂ ਜਾਂਦੇ ਰਹਿੰਦੇ ਨਾ ਤੜਕੇ, ਜਿਹੜੇ ਜਦ ਉਹ ਹੁੰਦਾ ਬਹੁਤ ਸਮਝੋ ਨਹਿਰ ਕੋਈ ਖਾਲੀ ਨੀ ਹੁੰਦੀ ਹੈ, ਦੇਖ ਲਓ ਸੂਏ ਟੋਬੇ ਕੋਈ ਘਰ ਚ ਬੁੜੀ ਨੀ ਰਹਿੰਦੀ, ਵਿੱਚੇ ਨਿਆਣੇ ਖਿੱਚੀ ਫਿਰਨਗੀਆਂ, ਜੇ ਪਿੱਛੇ ਰਹਿਦਾ ਕਹਿੰਦੇ ਫਿਰ ਉਹ ਫਲ ਲੂਗਾ ਗੋਹਾ, ਉਹਨੂੰ ਇਹ ਨਿਆਣੇ ਨੂੰ ਗੋਹਾ ਫੜ ਦੂ, ਕਹਿੰਦੇ ਆ ਕੇ ਲੈ ਕੀ ਸਾਡੀ ਅਕਲ ਨੂੰ ਕੀ ਹੋ ਗਿਆ ਸਾਡੀ ਨੂੰ। ਉਹ ਗੁਰੂ ਵਾਲੇ ਬਣ ਕੇ ਗੁਰਬਾਣੀ ਪੜਿਆ ਕਰੋ, ਮਨ ਨੂੰ ਸ਼ਾਂਤੀ ਆਵੇ, ਜਿਹੜਾ ਇੰਨਾ ਤੇਲ ਖਰਾਬ ਕਰਦੇ ਹੋ, ਹਜ਼ਾਰਾਂ ਰੁਪਈਆਂ ਦਾ ਤੇਲ ਬੋਲਾਂ ਦੇ ਸਿੰਘਾਂ ਨੂੰ ਲਾ ਲਓ, ਮੀਆਂ ਦੇ ਵਿਚਾਰਿਆਂ ਨੇ ਤੁਹਾਡ ਵਾਸਤਾ ਹੋਵੇ, ਸਿੰਘਾਂ ਨੂੰ ਨਰਮ ਹੋ ਜਾਣ, ਕੀ ਫਾਇਦਾ ਉਹਨਾਂ ਦਾ? ਇਹ ਇੱਕ ਬਹਿ ਵੀ ਪਾਏ ਹੋਏ ਨੇ ਲੋਕਾਂ ਦੇ ਖਾਣ ਦੇ ਮਾਰਿਆਂ ਨੇ। ਜਿਵੇਂ ਇੱਕ ਬ੍ਰਾਹਮਣ ਸੀਗਾ, ਉਹ ਪਾਥੀਆਂ ਮੁੱਕ ਗਈਆਂ, ਉਹ ਆਇਆ ਪੰਡਿਤ ਨੀ ਬੈਠਿਆ, ਤੂੰ ਚੁੱਲ੍ਹੇ 'ਚ ਤੂੰ ਆਈ ਨਹੀਂ ਹੈ, ਕਹਿੰਦਾ ਭਗਵਾਨ ਨੇ ਕੀ ਗੱਲ ਹੈ ਜੀ, ਕਹਿੰਦਾ ਤੂੰ ਆ ਤਾਂ ਆਈ ਨਹੀਂ ਕਰਿਆ, ਕਹਿੰਦੇ ਵੀ ਤੂੰ ਆ ਕਾਹਦਾ ਕਰਾਂ, ਪਾਥੀਆਂ ਤਾਂ ਮੁੱਕੀਆਂ ਹੋਈਆਂ ਨੇ। ਕਹਿੰਦਾ ਲੈ ਮੈਂ ਹੁਣ ਲਿਆ ਉਹਨਾਂ ਪਾਥੀਆਂ ਦਾ ਕੀ ਹੁੰਦਾ, ਤਾਂ ਪਹਿਲਾਂ ਨਾ ਦੱਸਿਆ ਮੈਨੂੰ, ਕਣੀ ਤੈਨੂੰ ਨੀ ਕੀਦਾ ਵੀ ਪਾਥੀਆਂ ਨੀ ਹਨ, ਕਿਹਾ ਪਾ ਜੀ ਵੀ ਰੱਖ ਲਿਆ ਤੁਸੀਂ ਬੈਠੇ ਹੋ। ਆਹੋ ਜਿਹੜਾ ਗੁਰੂ ਦਾ ਸਿੱਖ ਆ ਉਹਨੂੰ ਗਿਆਨ ਹੋ ਜਾਂਦਾ ਗੁਰੂ, ਪਰ ਬਹੁ ਗਿਣਤੀ ਲੈ ਲੈਂਦੀ ਹੈ, ਸਿੱਖ ਨੂੰ ਵੀ ਵਿੱਚੇ ਲਾ ਲੈਂਦੀ ਹੈ, ਬਹੁ ਗਿਣਤੀ ਹੁੰਦੀ ਹੈ ਜਿਹੜੀ ਇੱਕ ਪਾਸੇ ਨੀ ਜਾਣ ਵਾਲੀ ਵਿੱਚੇ ਲੈ ਜਾਂਦੇ, ਜੇ ਤੂੰ ਨਾ ਗਿਆ ਤੇ ਡੰਗਰ ਮਰ ਜਾਣਗੇ। ਲੈ ਇੱਥੇ ਰਹਿਣਾ ਕੀ ਨੇ, ਕੋਈ ਰਿਹਾ ਵੀ ਹੈ? ਉਹਨੂੰ ਕਹੇ ਤੂੰ ਕਹਿੰਦਾ ਸਾਡੇ ਡੰਗਰ ਮਰ ਜਾਣਗੇ, ਤੂੰ ਵੱਜ ਜਾਏਗਾ, ਇਹ ਤਾਂ ਤੈਨੂੰ ਅਦਰ ਸੇਖ ਵਿਛਾ ਲੂਗਾ, ਤਾਂ ਅਸੀਂ ਵੀ ਚੱਲਦੇ ਹਾਂ, ਤੇਰੇ ਪਿਛੋਕੇ ਜਿਹੜੇ ਬੜੇ ਸੀ ਉਹ ਮਰ ਗਏ ਅਦਰ ਸੇਖ ਦੇ ਜਾਂਦੇ, ਉਹ ਕਿੱਥੇ ਨੇ? ਇਹ ਭੁਲੇਖੇ ਨੇ ਸਾਰੇ, ਐਵੇਂ ਪੈਸੇ ਪਾਏ ਨੇ ਲੋਕਾਂ ਨੇ। ਭਾਈ ਮੰਜ ਨੂੰ ਵੀ ਕਹਿੰਦੇ ਸੀ ਲੋਕ, ਕਹਿੰਦੇ ਸਾਰਾ ਮਰਜੂ ਤੇਰਾ ਪਰਿਵਾਰ, ਕਹਿੰਦਾ ਪਿਆ ਮਰ ਜਾਵੇ ਫਿਰ ਵੱਜ ਜੂਗਾ। ਫਿਰ ਇਹ ਜਿਹਾ ਸਿੱਖ ਹੋਇਆ ਗੁਰੂ ਦਾ, ਬਰਮ ਗਿਆਨੀ ਸਿੱਖ, ਕਹਿੰਦਾ ਤਾਂ ਸਾਰੇ ਮਰ ਜਾਣ ਮੈਨੂੰ ਨੀ ਪਰਵਾਹ ਹੈ, ਮੈਂ ਤਾਂ ਗੁਰੂ ਦਾ ਹੋ ਗਿਆ ਹੁਣ, ਮੈਂ ਪੀਰ ਖਾਨਾ ਧਾਤਾ ਲੈ ਕੇ ਕਹੀ ਐਨ ਮਨਾਤਾ ਰੜਾ। ਆਹ ਇਸ ਤਰ੍ਹਾਂ ਦੇ ਨਾਲ ਚਲਿਆ ਗਿਆ ਬੇਚਾਰਾ, ਭੋਲਾ ਪਾਲਾ ਜਿਮੀਦਾਰ ਬੇਚਾਰਾ, ਉਹ ਕੰਮ ਕਰਦਾ ਆਇਆ ਥੱਕਿਆ ਆਇਆ, ਤੇ ਬਿੰਦਾ ਜਿਹਾ ਮੂੰਹ ਕਰਕੇ ਕਹਿੰਦਾ ਉਸਨੂੰ ਪੰਡਿਤ, ਕਹਿੰਦਾ ਜਿਮੀਦਾਰ ਆ ਬਈ ਮੈਂ ਅੱਜ ਪੱਤਰੀ ਦੇਖੀ ਦੀ ਤੇਰੇ ਤੇ ਤਾਂ ਸਾਰ ਸਤੀ ਚੜ੍ਹਦੀ ਹੈ, ਸਾਰ ਸਤੀ ਛੇਵੇਂ ਪਾਤਸ਼ਾਹ ਤੇ ਸਾਰ ਸਤੀ ਚੜ੍ਹਾ ਤੀ ਦੀ ਚੰਡੀ ਨੇ, ਮੈਂ ਜਹਾਂਗੀਰ ਤੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਆ ਜਹਾਂਗੀਰ ਤੇਰੇ ਤੇ ਨੀ ਸਾਰ ਸਤੀ, ਸਾਰ ਸਤੀ ਤਾਂ ਚੰਡੀ ਤੇ ਚੜੀ ਹੋਈ ਹੈ, ਉਹਦੀ ਲਾਹ ਕੇ ਛੱਡਾਂਗੇ ਸਾਰ ਸਤੀ, ਲਾ ਕੇ ਦਿਖਾਈ ਫਿਰ ਆ ਇਸ ਤਰ੍ਹਾਂ ਹੁੰਦਾ ਉਹ ਤਾਂ ਕੰਮਾਂ ਲੱਗ ਗਿਆ ਜਿਮੀਦਾਰ ਤਾਂ ਬਸ ਉਹ ਕੰਬੇ ਵਿਚਾਰਾ ਕਹਿੰਦਾ ਵੀ ਕਿਰਪਾ ਕਰੋ ਕੋਈ ਮਿਹਰ ਕਰੋ ਮੇਰੇ ਤਾਂ ਬੱਚੇ ਵੀ ਨਿਆਣੇ ਨੇ ਕਹਿੰਦੇ ਵੀ ਮੈਂ ਪੱਤਰੀ ਚ ਦੇਖਿਆ ਵੀ ਜੇ ਤੂੰ ਹਾਥੀ ਦਾਨ ਕਰੇ ਨਾ ਤਾਂ ਸਾੜ ਸਤੀ ਤੜੂਗੀ ਤੇਰੀ ਹਾਥੀ ਉਹ ਤਾਂ ਜਿਮੀਦਾਰ ਤਾਂ ਗਛ ਖਾ ਕੇ ਡਿੱਪਿਆ ਕਹਿ ਰੋਸ਼ ਆਈ ਕਹਿੰਦਾ ਵੀ ਹਾਥੀ ਜੋਗੇ ਹਾਥੀ ਤਾਂ ਲੱਖ ਰੁਪਈਏ ਨੂੰ ਆਉਂਦਾ ਮੈਂ ਤਾਂ ਵਿਚਾਰੇ ਬੱਚੇ ਮਸਾਂ ਪਾਲਦਾ ਆਪਣੇ ਪੰਜਾਂ ਨਾਂ ਦਸਾਂ ਨਾਂ ਦੀ ਕਿਰਤ ਕਰਕੇ ਕਹਿੰਦਾ ਮੈਂ ਤੇਰੀ ਜੁਗਤੀ ਦੱਸ ਦਿੰਦਾ ਇਹ ਲੁੱਟਣ ਵਾਲਿਆਂ ਕੋਲ ਜੁਗਤੀਆਂ ਵੀ ਹੁੰਦੀਆਂ ਨੇ ਕੋਲ ਜੁਗਤੀਆਂ ਹੀ ਨੇ ਜੇ ਤੂੰ ਹਦਰ ਸਿੰਘ ਦੇ ਨਹੀਂ ਜਾਣਗਾ ਤੇ ਡੰਗਰ ਮਰ ਜਾਣਗੇ ਹਦਰ ਸਿੰਘ ਡੰਗਰਾਂ ਨੂੰ ਕਿੱਥੇ ਮਾਰ ਦੇ ਤਾਂ ਆਪ ਮਰਿਆ ਹੋਇਆ ਕਦੀ ਕਿੱਥੇ ਬੈਠਾ ਹੋਣਾ ਭੂਤ ਭਾਤ ਬਣਿਆ ਕੋਈ ਹੋਰ ਜਾਨਵਰ ਬਣਿਆ ਆਹ ਇਸ ਤਰ੍ਹਾਂ ਦੇ ਨਾਲ ਕਹਿ ਲਗਾ ਇਉਂ ਕਰ ਤੂੰ ਗੁਹਾਰਾ ਹਾਥੀ ਵਰਗਾ ਹੁੰਦਾ ਉਹਦੇ ਤੇ ਝੁੱਲ ਪਾ ਕੇ ਦਾਨ ਕਰਦੇ ਇਹ ਦੇਖ ਲੋ ਭੱਜ ਲੈਂਦੇ ਲੈ ਕੇ ਟਰਾਲੀਆਂ ਹਜ਼ਰ ਸ਼ੇਖ ਨੂੰ ਉਹ ਸਾਲ ਸਾਰ ਲਿਆ ਜਿਮੀਦਾਰ ਦਾ ਕਹਿੰਦਾ ਚਲੋ ਮੈਂ ਤਾਂ ਬਾਹਰੋਂ ਲੱਕੜਾਂ ਲੁੱਕੜਾਂ ਲਿਆ ਕੇ ਆਪਣਾ ਕੰਮ ਸਾਰ ਲੈਂਦਾ ਰੋਟਾ ਪਾਣੀ ਰੋਟੀ ਪਾਣੀ ਦਾ ਚਲੋ ਸਾਲ ਸੜੀ ਤਰਦੀ ਹੈ ਤਲਦੀ ਹੈ ਝੁੱਲ ਪਾ ਕੇ ਉਸਨੇ ਪਿੜ 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 ਕਰਕੇ ਆਪਣਾ ਕਰਤਾ ਬਰਦਾਸ਼ ਕਰਤੀ ਜੀ ਤੇਰੀ ਸਾੜ ਸਤੀ ਤਰ ਗਈ ਤਲ ਗਈ ਕਹਿੰਦਾ ਹੁਣ ਜਾ ਕੇ ਕਹਿਣ ਲੱਗਾ ਪੰਡਿਤ ਜੀ ਦਾ ਟੋਲਾ ਗਾਰਾ ਟੋਲਾ ਪਾਥੀਆਂ ਦਾ ਇਹ ਹੁਣ ਦੁਨੀਆਂ ਲੁੱਟਣ ਦੀ ਮਾਰੀ ਬਣਾਏ ਹੋਏ ਨੇ ਗੁਰਮੁਖੋ ਗੁਰੂ ਵਾਲੇ ਬਣ ਜਾਓ ਗੁਰੂ ਵਾਲੇ ਕਿਸੇ ਨੇ ਨੀ ਪੁੱਛਣਾ ਤੈਨੂੰ ਹਜ਼ਰ ਸਿੰਘ ਨੇ ਕਿਤੇ ਰਹਿ ਜਾਣਾ ਤੁਹਾਨੂੰ ਕਿਧਰੇ ਜਮਦੂਤ ਕਿੱਚੀ ਫਿਰਨਗੇ ਜਦ ਤੂੰ ਗੁਰੂ ਵਾਲੇ ਬਣ ਜਾਂਗੇ ਆਪਾਂ ਗੁਰੂ ਸਾਰੇ ਪਰਿਪੂਰਨ ਗੁਰੂ ਸੰਭਾਲੇਗਾ ਸਭ ਨੂੰ ਜਿਹੜੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਹਜ਼ਰਤ ਮੀਆਂ ਮੀਰ ਜੀ ਨੇ ਨਮਸਕਾਰ ਕਰੀ ਹਜ਼ਰਤ ਮੀਆਂ ਮੀਰ ਜੀ ਨੂੰ ਸ਼ਾਹਜਹਾਨ ਵੀ ਮੰਨਦਾ ਸੀ ਬੜੇ ਬੜੇ ਰਾਜੇ ਮੰਨਦੇ ਹੁੰਦੇ ਸੀ ਸ਼ਕਤੀ ਵਾਲਾ ਸੀ ਤਾਂ ਫਿਰ ਉਹ ਜਿਹੜੇ ਕਾਜੀ ਮਿਲਾਣੇ ਸੀ ਉਹਨਾਂ ਨੇ ਅੱਗ ਲੱਗ ਗਈ ਵੀ ਇਹਨੇ ਹਿੰਦੂਆਂ ਦੇ ਪੀਰ ਨੂੰ ਸਿਜਦਾ ਕੀਤਾ ਲੜਦਾ ਸਿਜਦਾ ਉਹ ਜਿਹੜਾ ਭਰਮ ਆ ਭਰਮ ਪਾਉਣਾ ਉਹ ਸ਼ਾਹਜਹਾਨ ਆ ਉਹਦੇ ਕੋਲ ਰਿਪੋਰਟ ਕਰੀ ਕਾਜੀਆਂ ਨੇ ਵੀ ਇਸ ਨੇ ਹਿੰਦੂਆਂ ਦੇ ਪੀਰ ਨੂੰ ਨਮਸਕਾਰ ਕਰੀ ਹੈ ਇਹਨੂੰ ਪੁੱਛਣਾ ਚਾਹੀਦਾ ਇਹਦਾ ਫਕੀਰ ਦੇ ਮਗਰ ਵੀ ਪੈ ਜਾਂਦੇ ਆ ਦੁਨੀਆਂ ਜਿਹੜੀ ਹੁੰਦੇ ਨੇ ਸ਼ਰੀਰ ਜੇ ਤਾਂ ਮੁਸਤਰੇਜ ਦੀ ਖੱਲ ਲਾਤ ਜੇ ਨਾ ਕਾਜੀਆਂ ਨੇ ਇਹ ਵੀ ਨੇ ਸਾਰੇ ਮਜ਼ਬੂਤ ਨੇ ਜਿਹੜੇ ਖੈਰ ਜੀ ਉਹ ਸ਼ਾਹਜਹਾਨ ਆਇਆ ਐਤਵਾਰ ਦੇ ਦਿਨ ਆਉਂਦਾ ਹੁੰਦਾ ਸੀ ਉੱਥੇ ਹੀ ਸ਼ਾਹੀ ਕਾਜ ਦੀ ਲੜਕੀ ਕੌਲਾਂ ਉਹ ਵੀ ਉੱਥੇ ਹੀ ਪੜ੍ਹਦੀ ਸੀ ਉਹਨੇ ਮਹਾਰਾਜ ਦੇ ਦਰਸ਼ਨ ਕਰ ਲਏ ਔਰ ਇਸ ਤਰ੍ਹਾਂ ਉਹਦਾ ਕੋਈ ਪਿਛਲਾ ਸੰਸਕਾਰ ਸੀਗਾ ਭਗਤੀ ਦਾ ਉਹ ਜਾਗ ਪਿਆ ਔਰ ਇਸ ਤਰ੍ਹਾਂ ਦੇ ਨਾਲ ਉਹ ਸ਼ਾਹਜਹਾਨ ਕਹਿੰਦਾ ਹਜ਼ਰਤ ਮੀਆਂ ਮੀਰ ਜੀ ਅਸੀਂ ਤੁਹਾਨੂੰ ਮੰਨਦੇ ਹਾਂ ਪੀਰ ਤੁਸੀਂ ਹਿੰਦੂਆਂ ਦੇ ਪੀਰ ਨੂੰ ਸਿਜਰਾ ਕਿਉਂ ਕੀਤਾ ਹੁਣ ਇਹਨਾਂ ਲੋਕਾਂ ਨੂੰ ਕੀ ਪਤਾ ਪਦਾਰਥੀ ਪਦਾਰਥਵਾਦੀਆਂ ਨੂੰ ਵੀ ਗੁਰੂ ਕੀ ਹੁੰਦਾ ਮਹਾਤਮਾ ਕੀ ਹੁੰਦੇ ਹਨ ਉਹ ਕਹਿਣ ਲੱਗਿਆ ਸ਼ਾਹਜਹਾਨ ਤੁਹਾਨੂੰ ਨੀ ਪਤਾ ਇਸ ਗੱਲ ਦਾ ਤੁਹਾਡੀ ਤਾਂ ਪਹੁੰਚ ਪਦਾਰਥ ਦਾ ਹੀ ਹੈ ਤੈਨੂੰ ਪਤਾ ਵੀ ਅਸੀਂ ਦਰਗਾਹ ਦੇ ਵਿੱਚ ਜਾਂਦੇ ਹਾਂ ਨਾ ਕਹਿੰਦਾ ਹਾਂ ਤੁਸੀਂ ਜਾਂਦੇ ਹੋ ਤੁਹਾਡੀ ਪਹੁੰਚ ਹੈ ਕਹਿੰਦਾ ਅਸੀਂ ਜਦ ਦਰਗਾਹ ਦੇ ਵਿੱਚ ਜਾਂਦੇ ਹਾਂ ਨਾ ਖੁਦਾਵੰਦ ਕਰੀਮ ਦੇ ਦਰਸ਼ਨ ਕਰਨ ਵਾਸਤੇ ਇਹ ਛੇਵੇਂ ਪਾਤਸ਼ਾਹ ਉੱਥੇ ਖੜੇ ਹੁੰਦੇ ਨੇ ਇਹ ਹੁਕਮ ਕਰਦੇ ਨੇ ਤਾਂ ਅਸੀਂ ਅੱਗੇ ਜਾਂਦੇ ਹਾਂ ਤਾਂ ਅਸੀਂ ਜਿਦਾ ਕਰਿਆ ਦੋਹਾਂ ਜਹਾਨ ਵਾਲੇ ਵਿੱਚ ਗੁਰੂ ਸਿੱਖ ਦੀ ਸਹਾਇਤਾ ਕਰਦਾ ਗੁਰੂ ਸ਼ਾਹਜਹਾਨ ਇਹ ਸ਼੍ਰੇਈ ਲੋਕ ਮੰਨਦੇ ਤਾਂ ਹੁੰਦੇ ਨੀ ਨਾ ਜੇ ਮੰਨਦੇ ਹੁੰਦੇ ਤਾਂ ਫਿਰ ਇਹ ਸਿੱਖਾਂ ਨਾਲ ਕਿਉਂ ਕਰਦੇ ਦੋਵੇਂ ਪਾਤਸ਼ਾਹ ਮਹਾਰਾਜੇ ਨਾਲ ਇਤਨੀਆਂ ਸ਼ਕਤੀਆਂ ਫਿਰ ਵੀ ਦੇਖ ਲਓ ਸ਼ਹੀਦ ਕਰਤੇ ਇਹ ਚੀਜ਼ ਇਹ ਐਸੀ ਆ ਜਿਹੜਾ ਮਜ਼ਬ ਹੁੰਦਾ ਮਜ਼ਬ ਮਾੜਾ ਨਹੀਂ ਜਿਹੜੇ ਮਜ਼ਬ ਦੇ ਵਿੱਚ ਨੇ ਸ਼੍ਰੇਈ ਉਹ ਮਾੜੇ ਨੇ ਬਸ ਜਿਹੜੇ ਦਿਓ ਨੂੰ ਦੇਖ ਕੇ ਰਾਜੀ ਨੇ ਪ੍ਰਾਣੀ ਪ੍ਰਾਣੀ ਇਸ਼ਨਾਨ ਸਥਾਨ ਦੇ ਨੱਚਦਾ ਸਾਰੇ ਇੱਕੋ ਜੀ ਦੁਨੀਆਂ ਚਾਹੇ ਕੋਈ ਰਾਜਾ ਚਾਹੇ ਗ੍ਰਹਿ ਕੋਈ ਹੈ ਚਾਹੇ ਕਿਸੇ ਮੁਲਕ ਦਾ ਰਾਜਾ ਚਾਹੇ ਆਮ ਹੈ ਭਾਈ ਬੁੱਧੂ ਨੇ ਸਾਰੇ ਪਿਆਰ ਹੀ ਕਰਕੇ ਵੀ ਚਲੋ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਚੱਲੀਏ ਆਸ਼ੀਰਵਾਦ ਲੈ ਕੇ ਆਈਏ ਆਸ਼ੀਰਵਾਦ ਜਾਂ ਬਚਨ ਕਹਿ ਲਓ ਬਹੁਤ ਪ੍ਰੇਮੀ ਮਹਾਤਮਾ ਕੋ ਵੀ ਆਉਂਦੇ ਨੇ ਜਿਹੜਾ ਕੋਈ ਕੰਮ ਕਰਨਾ ਹੁੰਦਾ ਫਿਰ ਆਸ਼ੀਰਵਾਦ ਲੈਂਦੇ ਨੇ ਉਹ ਕਹਿੰਦੇ ਨੇ ਭਾਈ ਤੁਸੀਂ ਦਰਬਾਰ ਸਾਹਿਬ ਦਾ ਪਾਠ ਕਰਾ ਕੇ ਤੇ ਆਪਣਾ ਅਰਦਾਸ ਕਰਕੇ ਕੰਮ ਸ਼ੁਰੂ ਕਰਿਓ ਜਾਂ ਤੁਹਾਡਾ ਰਾਸ ਹੋ ਜਾਏਗਾ ਕਾਰਜ ਜਿਹੜਾ ਬਾਣੀ ਨੂੰ ਮੰਨਦਾ ਉਸਨੇ ਬਾਣੀ ਨੂੰ ਅੱਗੇ ਰੱਖਣਾ, ਉਹਨੂੰ ਜਿਹੜੀ ਵਸਤੂ ਪ੍ਰਾਪਤ ਹੋਈ ਹੈ ਨਾ ਉਹ ਬਾਣੀ ਦੁਆਰਾ ਹੀ ਹੋਈ ਹੈ। ਔਰ ਇਸ ਤਮਾਮ ਦੁਨੀਆਂ ਦਾ ਆਮ ਆਪੋ ਆਪਣੇ ਗੁਰੂ ਹੁੰਦੇ ਨੇ। ਭਾਈ ਵਿਧੂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤਖ਼ਤ ਤੇ ਬੈਠੇ ਨੇ, ਸਿੱਖ ਸੰਗਤਾਂ ਬੈਠੀਆਂ ਨੇ, ਸੇਵਾ ਹੋ ਰਹੀ ਹੈ ਸਰੋਵਰ ਦੀ। ਗਲ ਚ ਪੱਲਾ ਪਾ ਕੇ ਸਾਹਮਣੇ ਖੜਾ ਹੋ ਗਿਆ। ਉਹ ਆਪਣੇ ਨੂੰ ਕੌਣ ਨਹੀਂ ਜਾਣਦਾ ਹੈ, ਜਿਹਨੇ ਆਪਣੇ ਅਸੈਂਬਲੀ ਦੇ ਮੈਂਬਰ ਨੇ, ਅਸੈਂਬਲੀ ਦੇ, ਉਹ ਸਾਰਿਆਂ ਨੂੰ ਆਪਾਂ ਜਾਣਦੇ ਹਾਂ ਵੀ ਆਹ ਸਾਡਾ ਮੁੰਡਾ, ਧੀਆ, ਪੁੱਤਰਾ, ਦੋਹਤਾ, ਨਾਨਾ, ਅਤਾਇਆ, ਚਾਚਾ, ਇਹ ਜੇ ਸਭ ਜਾਣਦੇ ਹਾਂ ਆਪਾਂ। ਆਹ ਦਰਾਣੀ ਆ, ਜਠਾਣੀ ਆ, ਨੂੰਹ ਆ, ਫਲਾਨੀ ਆ, ਝਿਮਕੀ ਹੈ, ਜਾਣਦੇ ਹਾਂ ਕਿ ਨਹੀਂ? ਜਿਹੜਾ ਗੁਰੂ ਦਾ ਬਣ ਗਿਆ ਗੁਰੂ ਵੀ ਉਹਨੂੰ ਜਾਣਦਾ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣਗੇ, ਭਾਈ ਵੀ ਤੂੰ ਕਿਸ ਤਰ੍ਹਾਂ ਆਇਆ? ਤੂੰ ਕਹਿੰਦਾ ਮਹਾਰਾਜ ਜੀ ਮੈਂ ਪਜਾਵਿਆਂ ਦਾ ਕੰਮ ਕਰਿਆ, ਇੱਟਾਂ ਦਾ ਕਰਜ਼ਾ ਵੀ ਚੱਕਿਆ ਤੇ ਇੱਟਾਂ ਪੱਥ ਕੇ ਪੰਜਾਬੇ ਦੇ ਵਿੱਚ ਪਾ ਕੇ ਚਾਰ ਕਰਤੀਆਂ। ਮੈਂ ਆਪਦੇ ਚਰਨਾਂ ਵਿੱਚ ਪਹੁੰਚਿਆ ਵੀ ਤੁਸੀਂ ਮੈਨੂੰ ਆਸ਼ੀਰਵਾਦ ਦਿਓ, ਵਚਨ ਕਰ ਦਿਓ ਵੀ ਮੇਰੀਆਂ ਇੱਟਾਂ ਸੋਹਣੀਆਂ ਪੱਕ ਜਾਣ, ਮੈਨੂੰ ਮੁਨਾਫਾ ਹੋਵੇ, ਨਾਲੇ ਕਰਜ਼ਾ ਨਾਲੇ ਮੈਨੂੰ ਮੁਨਾਫਾ ਕਰਜ਼ਾ ਦਿੱਤਾ ਜਾਵੇ। ਗੁਰੂ ਹਮੇਸ਼ਾ ਸਿੱਖ ਦਾ ਭਲਾ ਚਾਹੁੰਦਾ, ਜਿਵੇਂ ਵਾਲਦੈਨ ਆਪਣੇ ਪੁੱਤਰ ਦਾ ਭਲਾ ਚਾਹੁੰਦੇ ਨੇ। ਕਹਿੰਦੇ ਭਾਈ ਬੁੱਧੂ ਇਉਂ ਕਰੀ ਤੂੰ, ਅੱਗ ਤਾਂ ਗਈ ਬਾਦ, ਪਹਿਲਾਂ ਗੁਰੂ ਕੀ ਸੰਗਤ ਨੂੰ, ਗੁਰੂ ਕੇ ਨਿਮਿਤ ਪ੍ਰਸ਼ਾਦ ਛਕਾਏ। ਜਿਵੇਂ ਆਪਾਂ ਪ੍ਰਸ਼ਾਦ ਪਾਣੀ ਛਕਦੇ ਹਾਂ ਜਾਂ ਲੰਗਰ ਹੈ, ਉਹ ਆਪਾਂ ਇਉਂ ਤਾਂ ਨਹੀਂ ਕਹਿੰਦੇ ਵੀ ਫਲਾਨੇ ਦਾ ਲੰਗਰ ਹੈ। ਨਹੀਂ, ਕਿਤੇ ਚਲੇ ਜਾਓ ਚੜ੍ਹਦੀ ਤੇ ਲੈਂਦੇ ਤਾਂ ਜਿੱਥੇ ਗੁਰੂ ਘਰ ਹੋਵੇਗਾ ਨਾ ਉੱਥੇ ਗੁਰੂ ਕਾ ਲੰਗਰ ਲਿਖਿਆ ਹੋਵੇਗਾ। ਜਿਹਦਾ ਕੋਈ ਆਪਣਾ ਲਿਖਿਆ ਹੈ ਉਹ ਹੋਰ ਮਤ ਹੋਵੇਗਾ, ਕੋਈ ਆਪਣੇ ਮਤ ਦੇ ਵਿੱਚ ਜਿਹੜੇ ਮਹਾਂਪੁਰਸ਼ ਨੇ ਜਾਂ ਗੁਰ ਸਿੱਖ ਨੇ ਜਾਂ ਗੁਰੂ ਸਥਾਨ ਬਣੇ ਹੋਏ ਨੇ, ਉੱਥੇ ਗੁਰੂ ਕਾ ਲੰਗਰ ਲਿਖਿਆ ਹੋਇਆ। ਗੁਰੂ ਕਾ ਲੰਗਰ ਜਾਂ ਸੰਗਤਾਂ ਛਕਦੀਆਂ ਨੇ ਨਾ, ਜਦ ਫਿਰ ਚੂੜਾ ਪੜਦੀਆਂ ਨੇ ਫਿਰ ਕੀ ਕਹਿੰਦੇ ਹੁੰਦੇ ਨੇ ਜਿਹੜਾ ਮੁਖੀ ਹੁੰਦਾ, ਦਾਣਾ ਪਾਣੀ ਗੁਰੂ ਕਾ, ਜੋ ਪਦਾਰਥ ਨੇ ਸਾਰੇ ਗੁਰੂ ਦੇ ਨੇ, ਸੇਵਾ ਮਾਈਆਂ ਬੀਬੀਆਂ ਦੀ, ਜਿਹੜਾ ਸੇਵਾ ਕਰਦਾ। ਹੁਣ ਆ ਜਿੱਥੇ ਪਦਾਰਥ ਆਉਂਦੇ ਨੇ ਲੰਗਰ ਚੱਲਦਾ ਉਹ ਤਾਂ ਗੁਰੂ ਦੇ ਸਾਰੇ, ਪਰ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਫਲ ਮਿਲੇਗਾ। ਔਰ ਇਸ ਤਰ੍ਹਾਂ ਦੇ ਨਾਲ ਕਹਿੰਦੇ ਵੀ ਸਾਡੇ ਸੰਗਤ ਨੂੰ ਗੁਰੂ ਕੇ ਨਿਮਿਤ ਸੋਹਣੀਆਂ ਪੱਕ ਜਾਣਗੀਆਂ। ਭਾਈ ਬੁੱਧੂ ਨੇ ਨਮਸਕਾਰ ਕਰੀ, ਖੁਸ਼ ਹੋ ਗਿਆ ਬਈ ਗੁਰੂ ਹੈ ਸਰਵੱਗ, ਗੁਰੂ ਦਾ ਵਚਨ ਨਹੀਂ ਮੁੜੇਗਾ ਜੋ ਕਰ ਦਿੱਤਾ, ਮੈਨੂੰ ਮੁਨਾਫਾ ਹੋਵੇਗਾ। ਲਾਹੌਰ ਚਲਿਆ ਗਿਆ, ਬਹੁਤ ਵੱਡਾ ਵਿਹੜ ਹੈ ਤੇ ਫਿਰ ਉੱਥੇ ਲੰਗਰ ਤਿਆਰ ਹੋਇਆ, ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ, ਪੰਗਤਾਂ ਲੱਗ ਗਈਆਂ, ਵਿਹੜਾ ਭਰ ਗਿਆ। ਤਾਂ ਲੱਖੂ ਨਾਮ ਇੱਕ ਸਿੱਖ ਦੀ ਕਿਰਿਆ ਉਹਦੀ ਮਸਤਾਨੀ ਤੇ ਅੰਦਰੋਂ ਆਤਮਦਰਸ਼ੀ। ਆਤਮਦਰਸ਼ੀ ਕਿਹਨੂੰ ਕਹਿੰਦੇ? ਜਿਹਦੇ ਅੰਦਰ ਆਤਮਾ ਗੁਰੂ ਬੈਠਾ ਹੋਵੇ ਉਸ ਨੂੰ ਕਹਿੰਦੇ ਆਤਮਦਰਸ਼ੀ। ਘਰ ਪੰਗਤਾ ਲੱਗ ਗਿਆ, ਵਿਹੜਾ ਭਰ ਗਿਆ, ਛਕਣ ਲੱਗ ਗਿਆ, ਉਹਨੇ ਆਵਾਜ਼ ਮਾਰੀ ਤਖ਼ਤਾਂ ਦੇ ਵਿੱਚ ਲੱਤ ਮਾਰੀ ਆ ਕੇ, ਕਹਿੰਦਾ ਭਾਈ ਬੁੱਧੂ ਦਰਵਾਜ਼ਾ ਖੋਲ ਤਾਂ ਗੁਰੂ ਕੋ ਨਿਮਿਤ ਭੋਜਨ ਕਰਿਆ, ਗੁਰੂ ਸਭ ਦਾ ਸਮਝਿਆ। ਕਹਿੰਦਾ ਮੈਂ ਪ੍ਰਸ਼ਾਦ ਛਕਣਾ, ਮੈਨੂੰ ਭੁੱਖ ਲੱਗੀ ਹੈ ਲੰਗਰ ਚੋਂ। ਪਰ ਉਹਨੇ ਦਰਵਾਜ਼ਾ ਖੋਲਿਆ ਤਾਂ ਇੱਕ ਢਿੱਲੀ ਜੀ ਕਿਰਿਆ ਦਾ ਕੋਈ ਬੰਦਾ ਖੜਾ ਵਾ, ਜਾਂ ਸਾਜਧਾਰੀ ਸਿੱਖ ਹੁੰਦੇ ਸਨ। ਕਹਿਣ ਲੱਗਾ ਤਾਂ ਗੁਰੂ ਕੇ ਨਿਮਿਤ ਲੰਗਰ ਕਰਿਆ, ਕਹਿੰਦਾ ਮੈਨੂੰ ਭੁੱਖ ਲੱਗੀ ਆ ਪ੍ਰਸ਼ਾਦਾ ਛਕਾ। ਉਹ ਕਹਿੰਦਾ ਬੁੱਧੂ, ਕਹਿੰਦਾ ਬਈ ਹੁਣ ਪੰਗਤ ਲੱਗ ਗਈ, ਗੁਰੂ ਕਾ ਖੜ ਜਾ, ਦੂਈ ਪੰਗ ਚ ਤੈਨੂੰ ਵਹਾ ਦਿਆਂਗੇ। ਕਹਿੰਦਾ ਨਹੀਂ, ਛਕਾ ਮੈਨੂੰ ਅੱਗੋ ਹੀ। ਕਈ ਮਸਤਾਨੇ ਨੇ, ਕਈ ਕਿਸਮ ਦੇ ਹੁੰਦੇ ਨੇ, ਦੀਵਾਨੇ, ਮਸਤਾਨੇ, ਦਾਨੇ, ਇਸ ਤਰ੍ਹਾਂ ਦਾ ਹੁੰਦਾ ਹੈ। ਪਰ ਉਹਨੇ ਪ੍ਰਵਾਹ ਨਾ ਕਰੀ, ਪ੍ਰਵਾਹ ਨਾ ਕਰੀ, ਗੁਰਮੁਖੋ ਦਰ ਨਾ ਖੋਲਿਆ। ਕਹਿੰਦਾ ਦੂਈ ਪੰਗ ਤੂੰ ਦੇ ਵਿੱਚ ਬੈਠ ਕੇ ਛਕ ਲਈ। ਘਰ ਭੋਜਨ ਛਕਿਆ, ਭੋਜਨ ਛੱਕ ਕੇ ਜਿਹੜਾ ਮੁਖੀ ਸੀ ਨਾ ਵਿੱਚ ਉਹਨਾਂ ਦੇ ਪ੍ਰੇਮੀ,
ਤਾਂ ਚੂਹਾ ਪੜ ਕੇ ਉਸਨੇ ਕਿਹਾ ਵੀ ਭਾਈ ਬੁੱਧੂ ਨੇ ਗੁਰੂ ਕੇ ਨਿਮਿੱਤ ਗੁਰੂ ਕੀ ਸੰਗਤ ਨੂੰ ਪ੍ਰਸ਼ਾਦ ਛਕਾ ਕੇ ਖੁਸ਼ ਕਰਿਆ। ਇਹਦੇ ਜਿਹੜੇ ਪੰਜਾਬੇ ਨੇ ਨਾ ਆਵੇ ਉਹ ਇੱਟਾਂ ਨੇ ਜਿਹੜੀਆਂ ਇਹਦੀਆਂ ਉਹ ਸੋਹਣੀਆਂ ਪੱਕ ਜਾਣ। ਉਹਨੇ ਚੂਹਾ ਪੜਿਆ, ਉਹ ਜਿਹੜਾ ਸਿੱਖ ਤੀ ਬਾਹਰ ਖੜਾ ਸੀਗਾ ਤੇ ਉਹਦੀ ਕਿਰਿਆ ਸੀ ਬਹੁਤ ਮੈਲੀ ਜੀ। ਉਹ ਕਹਿੰਦਾ ਜੋਰ ਲਾ ਲਓ, ਕਦੇ ਇੱਟਾਂ ਨੀ ਪੱਕਣਗੀਆਂ, ਮੈਨੂੰ ਪ੍ਰਸ਼ਾਦਾ ਨੀ ਛਕਾਇਆ। ਹੋਰ ਉਹਦਾ ਬਚਨ ਕਰਤਾ ਗੁਰਮੁਖ ਸਿੱਖ ਨੇ, ਪਰ ਕਿਰਿਆ ਬਹੁਤ ਵਿਲੱਖਣ ਜੀ ਹੈ।
ਵੇਖੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ, ਵੇਖੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ,
ਪੀਰ ਕਿਹਾ ਜਾਂਦਾ। ਕਹਿੰਦੇ ਜਿਹੜਾ ਬਚਨ ਕਰ ਦਿੰਦੇ ਨੇ ਮੁੜਦਾ ਨਹੀਂ ਹੁੰਦਾ। ਸਾਧੂਆਂ ਦੀ ਵੀ ਅਵਸਥਾ ਹੁੰਦੀਆਂ ਨੇ, ਕਈ ਵੀ ਮਾੜੀ ਜੀ ਸਿੱਧੀ ਜੀ ਹੋ ਗਈ, ਬਚਨ ਕਰਤਾ ਕਿਸੇ ਨੂੰ ਵੀ ਅਧੂਰਾ ਜਿਹਾ। ਪੂਰਾ ਬਚਨ ਤਾਂ ਪੂਰਾ ਹੀ ਕਰੇਗਾ ਨਾ। ਆਓ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸਿੱਖ ਬਰਮ ਗਿਆਨੀ ਭਾਈ ਕਮੜੀਆ ਜੀ, ਉਹਦਾ ਨਾਂ ਹੀ ਕਮੜੀਆ ਰੱਖ ਲਿਆ ਲੋਕਾਂ ਨੇ, ਜਿਵੇਂ ਆਮ ਦੁਨੀਆਂ ਨੇ ਨੌਵੇਂ ਪਾਤਸ਼ਾਹ ਮਹਾਰਾਜ ਦਾ ਨਾਮ ਹੀ ਤੇਗਾ ਕਮਲਾ ਹੀ ਰੱਖ ਲਿਆ ਲੈ। ਦੇਖੋ ਹੁਣ ਉਹ ਆਪਣੀ ਮੌਜ ਦੇ ਵਿੱਚ ਦਿਨੇ ਕਿਸੇ ਬਾਗ ਦੇ ਵਿੱਚ ਸੌਂ ਜਾਂਦੇ ਨੇ, ਸਾਰੀ ਰਾਤ ਬੈਠ ਕੇ ਫਿਰ ਸਮਾਧੀ ਲਾਉਂਦੇ ਨੇ। ਉਹ ਪਟਿਆਲੇ ਵੀ ਸੰਤੋਖ ਦਾਸ ਕੋਈ ਮਹਾਤਮਾ ਸੀਗਾ, ਮਹਾਰਾਜ ਜੀ ਦੱਸ ਦਿੰਦੇ ਸੀ ਬੜੇ ਆ ਛੋਟੇ, ਕਹਿੰਦੇ ਉਹ ਸਾਰੀ ਰਾਤ ਬੈਠਦਾ ਸੀਗਾ, ਦਿਨੇ ਪੈ ਜਾਣਾ ਫਿਰ ਸਾਰੀ ਰਾਤ ਬੈਠ ਕੇ ਸਮਾਧੀ ਲਾਉਣੀ। ਉਹ ਜਦ ਕਿਤੇ ਉੱਧਰ ਜਾਂਦਾ ਸੀ ਬਾਬੇ ਧਿਆਨੇ ਕੰਨੀ, ਤਾਂ ਉਹ ਕਹਿੰਦਾ ਭੜੂਆ ਜਹਾਨ ਦਾ ਨਾਂ ਨੀ ਹੁੰਦਾ ਤੇ ਉੱਠ ਕੇ, ਇਹ ਤਾਂ ਆਪੋ ਆਪਣੇ ਮਹਾਤਮਾ ਦੇ ਰੱਬ ਸੁਣਦੇ ਨੇ। ਕਈ ਸਫਾਈ ਪਸੰਦੇ ਨੇ, ਕਈ ਸਫਾਈ ਪਸੰਦੇ ਹੀ ਨਹੀਂ ਹੁੰਦੇ ਵੀ ਚਲੋ ਕਾਰਜ ਰਾਸ ਹੋ ਗਿਆ, ਕਾਹਨੂੰ ਐਵੇਂ ਹੁਣ ਲੀੜੇ ਧੋਣ ਤੇ ਹੀ ਰਹਿਣਾ। ਇਸ ਤਰ੍ਹਾਂ ਦਾ ਹੁੰਦਾ। ਕੋਈ ਸੇਠ ਸੀ, ਉਹਦੇ ਔਲਾਦ ਨਹੀਂ ਸੀ, ਬਹੁਤ ਫਿਰਦਾ ਰਿਹਾ ਆਦਰ ਸਿੱਖਾਂ ਕੋਲ। ਆਦਰ ਸਿੱਖਾਂ ਨੇ ਕੀ ਮੁੰਡੇ ਦੇਣੇ ਨੇ ਕੋਈ? ਔਰ ਇਸ ਤਰ੍ਹਾਂ ਨਾਲ ਫਿਰਦਾ ਫਿਰਦਾ ਕੋਈ ਮਾੜੀ ਜੀ ਸ਼ਕਤੀ ਵਾਲਾ ਜਿਹਨੂੰ ਸਿੱਧ ਜਿਹਾ ਕਹਿ ਦਿੰਦੇ ਇਸ ਤਰ੍ਹਾਂ ਦਾ ਕੋਈ ਅਧੂਰਾ ਜਿਹਾ ਮਹਾਤਮਾ ਸੀਗਾ। ਤਾਂ ਉਸ ਨੇ ਦੇਖਿਆ ਵੀ ਸੇਠ ਕੋਲੋਂ ਮਾਇਆ ਲਾਹਾਂਗੇ। ਕਹਿਣ ਲੱਗਾ ਸੇਠ ਜੀ ਪੁੱਤਰ ਤਾਂ ਹੋ ਜਾਊਗਾ ਪਰ 12 ਸਾਲ ਤੋਂ ਤੁਹਾਡੇ ਕੋਲੋਂ ਚੱਲਿਆ ਜਾਊਗਾ। ਅਧੂਰਾ ਹੀ ਉਹ ਕਹਿੰਦਾ ਪੂਰਾ ਹੀ ਕੌਣ ਕਹਿੰਦਾ ਹੁੰਦਾ। ਪੂਰਾ ਤਾਂ ਕਹਿੰਦਾ ਵੀ ਚਾਰ ਯੁੱਗ ਦੀ ਆਰਜਾ ਹੋਵੇ ਪਰ ਹੋਣੀ ਤਾਂ ਉਨੀ ਹੈ ਜਿੰਨੀ ਲਿਖਤੀ ਮਾਲਕ ਨੇ। ਆਹ ਇਸ ਤਰ੍ਹਾਂ ਦੇ ਨਾਲ ਉਹ ਕਹਿਣ ਲੱਗਾ ਜੀ ਪੁੱਤਰ ਦਾ ਮੂੰਹ ਤਾਂ ਦੇਖ ਲਾਂਗੇ, ਇਹ ਬੁੜੀਆਂ ਨੂੰ ਬਹੁਤਾ ਹੁੰਦਾ, ਇਹ ਉਤਰੇ ਤਾਂ ਨੀ ਕਹਾਵਾਂਗੇ ਦੁਨੀਆਂ ਦੇ ਵਿੱਚ। ਕਹਿੰਦੇ ਭਾਵੇਂ 12 ਸਾਲ ਦਾ ਹੀ ਹੋਵੇ, ਉਹਨੇ ਕਹਿਤਾ 12 ਸਾਲ ਤੋਂ ਬਾਅਦ ਚੱਲਿਆ ਜਾਵੇਗਾ। ਘਰ ਉਹਨਾਂ ਦੇ ਪੁੱਤਰ ਹੋ ਗਿਆ, ਹੁਣ ਸਾਲ ਪਿੱਛੇ ਪੈਣੇ ਸ਼ੁਰੂ ਹੋ ਗਏ। ਜਦ 10 ਸਾਲ ਦਾ ਹੋ ਗਿਆ ਨਾ, 10 ਸਾਲ ਦਾ, ਉਹਨਾਂ ਜਵਾਨਾਂ ਦੇ ਵਿੱਚ 10 ਸਾਲ ਤੋਂ ਥੱਲੇ ਥੱਲੇ ਸ਼ਾਦੀ ਕਰੀ ਹੋਈ ਪੁੰਨ ਲੱਗਦਾ ਸੀ ਤੇ ਬਾਅਦ ਦੇ ਵਿੱਚ ਕਹਿੰਦੇ ਪੁੰਨ ਸੀ ਲੱਗਦਾ। 6ਵੇਂ ਪਾਤਸ਼ਾਹ ਮਹਾਰਾਜ ਦੀ ਸ਼ਾਦੀ 7 ਸਾਲ ਦੀ ਉਮਰ ਚ ਹੋਈ ਸੀ। ਦੇਖ ਇਸ ਤਰ੍ਹਾਂ ਦਾ ਰਿਵਾਜ ਹੁੰਦਾ। ਅੱਜ ਕੱਲ੍ਹ ਹੁੰਦਾ ਜਾਂ 45 ਸਾਲ ਦੀਆਂ ਧੌਲੇ ਆਉਣ ਲੱਗ ਜਾਂਦੇ ਨੇ, ਫਿਰ ਸ਼ਾਦੀਆਂ ਹੁੰਦੀਆਂ ਨੇ। ਹੁਣ ਕਿਹੜਾ ਕੁਛ ਹੋ ਗਿਆ ਸ਼ਾਦੀਆਂ ਤੇ, ਫਿਰ ਕਹਿੰਦੇ ਪੁੰਨ ਨੀ ਲੱਗਦਾ। ਖਨੀ ਇਹਨਾਂ ਨੂੰ ਪਤਾ ਹੀ ਨੀ ਹੋਣਾ ਪੁੰਨ ਦਾ ਕੀ ਹੁੰਦਾ ਪੁੰਨ। ਔਰ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਸੋਚਿਆ, ਜਿਹੜੀ ਉਸਦੀ ਸਠਾਣੀ ਸੀ, ਕਹਿਣ ਲੱਗੀ ਸਵਾਮੀ ਜੀ 2 ਸਾਲ ਰਹਿ ਗਏ ਆਪਣੇ ਪੁੱਤਰ ਦੇ, ਫਿਰ ਇਹਨੇ ਚੱਲਿਆ ਜਾਣਾ, ਆਪਾਂ 9 ਦਾ ਮੂੰਹ ਵੀ ਦੇਖ ਲਈਏ, ਕਿੰਨਾ ਕੁ ਚਿਰ ਮੂੰਹ ਦੇਖੀ ਜਾਵਾਂਗੇ ਤੁਸੀਂ ਇਹਨਾਂ ਦਾ। ਮੂੰਹ ਨੇ ਤਾਂ ਰਹਿਣਾ ਨੀ ਹੈ, ਮਿੱਟੀ ਮਿਲ ਜਾਣਾ ਮੂੰਹ ਨੇ ਤਾਂ, ਜਿਹਦਾ ਮੂੰਹ ਦੇਖਣਾ ਸੀ ਉਹ ਦੇਖਿਆ ਹੀ ਨਹੀਂ ਹੈ। ਜਿਹੜੇ ਮੂੰਹ ਨੇ ਇਹਦੇ ਨਾਲ ਜਾਣਾ ਵਿਸ਼ਾ ਸਹਾਇਤਾ ਕਰਨੀ ਹੈ, ਉਹਦਾ ਮੂੰਹ ਤਾਂ ਇਹਨੇ ਦੇਖਿਆ ਨਹੀਂ ਹੈ, ਇਹ ਮਿੱਟੀ ਦਾ ਮੂੰਹ ਦੇਖੀ ਜਾਂਦਾ। ਇਹ ਕਿੰਨਾ ਕਮਲ ਬਣਾ। ਉਹ ਕਹਿੰਦਾ ਠੀਕ ਹੈ ਸ਼ਾਦੀ ਕਰ ਦਿਓ। ਠੀਕ ਹੈ, ਸੇਠ ਹੋ ਗਈ, ਉਹ ਲੜਕੀ ਆ ਗਈ। ਹੁਣ ਪਤਾ ਲੱਗ ਗਿਆ ਵੀ ਕਿਸੇ ਮਹਾਂਪੁਰਸ਼ਾਂ ਦਾ ਬਚਨ ਹੋਇਆ ਹੈ, ਤਾਂ 12 ਸਾਲ ਦੀ ਉਮਰ ਹੈ, ਸਿਰਫ 2 ਸਾਲ ਰਹਿ ਗਏ ਨੇ ਚੱਲਿਆ ਜਾਣਾ। ਹਾਂ, ਮਹਾਤਮਾ ਦੇ ਵਿੱਚ ਫਰਕ ਹੁੰਦਾ, ਜਿਹਨੇ 12 ਸਾਲ ਕਿਹਾ ਆਪਾਂ ਮਹਾਂਪੁਰਸ਼ਾਂ ਦੀ ਸੇਵਾ ਕਰਦੇ ਹਾਂ, ਸੇਵਾ ਕਰਨ ਤੇ ਮਹਾਤਮਾ ਖੁਸ਼ ਹੋ ਜਾਂਦੇ ਨੇ, ਖਬਰਾਂ ਵਧਾਏ ਦੇਣ ਉਮਰ, ਸਾਰੇ ਇੱਕੋ ਜਿਹੇ ਨੇ ਹੁੰਦੇ ਨਾ। ਔਰ ਇਸ ਤਰ੍ਹਾਂ ਦੇ ਨਾਲ ਘਰ ਉਹ ਮਹਾਤਮਾ ਦੀ ਸੇਵਾ ਕਰਨ ਲੱਗ ਗਈ ਲੜਕੀ। ਜਿਹੜਾ ਵੀ ਮਹਾਤਮਾ ਆਉਂਦਾ ਪ੍ਰਸ਼ਾਦ ਪਾਣੀ, ਪਹਿਲਾਂ ਦਾ ਸੇਠ ਸੀ ਨਾ ਸਠਾਣੀ, ਹੁਣ ਉਹ ਕਰਨ ਲੱਗ ਗਈ। ਪਾਈ ਕਮਲੀ ਆ ਜੀ 5ਵੇਂ ਪਾਤਸ਼ਾਹ ਮਹਾਰਾਜ ਦਾ ਸਿੱਖ, ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਤੋਂ ਅੱਗੇ ਕੋਈ ਵਾਸਤਾ ਹੀ ਨਹੀਂ ਹੈ, ਬਸ ਮਾਤਾ ਉਰੇ ਅਧੂਰੀਆਂ ਜੀ ਨੇ ਨਾ ਹੋਈ। ਤਾਂ ਉਹ ਕੁਦਰਤੀ ਉਸ ਲੜਕੀ ਦੇ ਦਰਾਂ ਮੂਹਰੇ ਆ ਕੇ ਖੜ ਗਿਆ। 4 ਪ੍ਰਸ਼ਾਦੇ ਲਿਆਈ ਉਹ ਲੜਕੀ ਅੰਦਰੋਂ, ਹੱਥਾਂ ਤੇ ਛਕਦਾ ਹੁੰਦਾ ਸੀ, ਭਾਂਡਾ ਨਹੀਂ ਸੀ ਲੈਂਦਾ, ਤੇ ਉੱਤੇ ਸਬਜ਼ੀ ਪਾਈ ਹੋਈ ਹੈ। ਪਾਈ ਕਮਲੀ ਆ ਚੁੱਪ ਕਰਿਆ ਖੜਾ, ਆਵਾਜ਼ ਦੇ ਕੇ ਹੱਥਾਂ ਤੇ ਪ੍ਰਸ਼ਾਦੇ ਲੈ ਲਏ, ਛਕ ਲਏ, ਉਹ ਲੜਕੀ ਦੇ ਪਾਣੀ ਪਿਲਾ ਦਿੱਤਾ, ਹੱਥ ਧੋਆ ਤੇ। ਲੜਕੀ ਕੋਲ ਹੀ ਖੜੀ ਹੈ, ਤੁਰਨ ਲੱਗੇ, ਕਹਿੰਦੇ 40 ਸਾਲ ਉਹਦਾ ਤਾਂ ਸੀ ਨਾ, 12 ਸਾਲ ਹੁਣ। ਭਾਈ ਕਮਲੀ ਆ ਜੀ ਬ੍ਰਹਮ ਗਿਆਨੀ, ਕਹਿੰਦੇ 40 ਸਾਲ 4 ਪ੍ਰਸ਼ਾਦੇ ਛਕਾਏ ਸੀ ਸਿਰਫ। ਦੇਖ ਲਓ ਸੇਵਾ ਦਾ ਫਲ ਨਾ ਪਰਮੇਸ਼ਰ ਰੱਖਦਾ ਨਾ ਬ੍ਰਹਮ ਗਿਆਨੀ ਰੱਖਦੇ ਨੇ। ਪੜ੍ਹੋ ਪ੍ਰੇਰਨਾ ਦੱਸਿਆ
ਕਰਕੇ ਕੋਈ ਦੇਖ ਲੋ ਸੇਵਾ ਕਰਕੇ ਕੋਈ ਦੇਖ ਲੋ ਸੇਵਾ ਨੂੰ ਰੱਖਦਾ
ਸੇਠ ਰਹਿੰਦਾ ਕੋਈ ਉਹਦੇ ਔਲਾਦ ਨਹੀਂ ਹੈ। 14 ਵਿਦਿਆ ਨੇ ਦੁਨੀਆਂ ਦੇ ਵਿੱਚ, ਇੱਕ ਜੋਤਿਸ਼ ਵਿਦਿਆ, ਦੋ ਜੋਤਿਸ਼, ਆ ਜਿਹੜੇ ਮੰਤਰ ਨੇ ਇਹ ਵੀ ਇੱਕ ਵਿਦਿਆ ਹੀ ਹੈ, ਇਹ ਵਰਮ ਵਿਦਿਆ ਗੁਰਬਾਣੀ ਹੈ ਸਿਰੋਮਣੀ ਸਾਰਿਆਂ ਨੂੰ। ਤਾਂ ਉਸ ਨੇ ਜਾਂ ਨਾਮ ਪੁੱਤਰ ਹੋਇਆ, ਕਾਂਸ਼ੀ ਪਹੁੰਚਿਆ, ਹੁੱਬੜ ਬੜੀਆਂ ਫਰਮਾਂ ਨੇ ਉਹਦੀਆਂ ਸ਼ਹਿਰਾਂ ਦੇ ਵਿੱਚ, ਜੋ ਉਸ ਇਕੱਠੇ ਕਰੇ ਉਹਨਾਂ ਨੇ ਗ੍ਰੰਥ ਅੱਗੇ ਰੱਖ ਕੇ ਆਪਣਾ ਫੋਲਣਾ ਸ਼ੁਰੂ ਕਰੇ। ਸਾਰਿਆਂ ਨੇ ਇੱਕ ਜਵਾਨ ਹੋ ਕੇ ਕਹਿਤਾ, ਇਹ ਸੇਠ ਤੇਰੇ 7 ਜਨਮ ਪੁੱਤਰ ਨਹੀਂ ਹੋਵੇਗਾ। 7 ਜਨਮ ਸਾਡੇ ਗ੍ਰੰਥ ਦੱਸਦੇ ਨੇ, ਪਰ ਗੁਰੂ ਸਾਹਿਬ ਨੇ ਲਿਖਿਆ ਗੁਰਬਾਣੀ ਦੇ ਵਿੱਚ, ਸੰਤ ਕੀ ਮਹਿਮਾ ਵੇਦ ਨਾ ਜਾਣੇ। ਜਿਹੜੇ ਮਹਾਂਪੁਰਸ਼ ਨੇ ਨਾ, ਉਹਨਾਂ ਦੀ ਜਿਹੜੀ ਕਰਨੀ ਆ ਵੇਦਾਂ ਤੋਂ ਅੱਗੇ ਆ, ਪਰ ਉਹ ਪ੍ਰੇਮ ਨਾਲ ਨਾ ਕਰ ਸਕਣ, ਕਹਿੰਦੇ ਮਹਾਂਪੁਰਸ਼ ਕਰ ਦਿੰਦੇ ਨੇ। ਉਹ ਜੋਤਸ਼ੀ ਕਹਿੰਦੇ, 7 ਜਨਮ ਨਹੀਂ ਔਲਾਦ ਹੋਣੀ ਤੇਰੇ ਸੇਠ ਜੀ, ਨਿਰਾਸ਼ ਹੋ ਕੇ ਆ ਗਿਆ। ਉਹਦੇ ਕੋਲ ਉੱਠਣ ਬੈਠਣ ਵਾਲਾ ਕੋਈ ਸੀ ਹੋਰ ਪ੍ਰੇਮੀ। ਕਹਿਣਗਾ ਸੇਠ ਜੀ ਤੇਰਾ ਚਿਹਰਾ ਪਲਤਣ ਦੇ ਵਿੱਚ ਕਿਉਂ ਰਹਿੰਦਾ, ਜਿਤਨੀਆਂ ਫਰਮਾਂ ਤੇਰੀਆਂ ਬੇਗਿਣਤ। ਕਹਿਣ ਲੱਗਾ ਜੀ ਕਾਹਦਾ, ਇਸ ਫਰਮਾਂ ਸਾਂਭਣ ਵਾਲਾ ਨੀ ਕੋਈ ਹੈ। ਕਹਿੰਦਾ ਮੈਂ ਤਾਂ ਜੋਸਤੀਆਂ ਕੋਲੋਂ ਵੀ ਪੁੱਛ ਲਿਆ, ਕਦੇ ਤੇਰੇ ਪੁੱਤਰ ਹੀ ਨੀ ਹੈ। ਉਹ ਸੀਗਾ ਗੁਰੂ ਵਾਲਾ। ਕਹਿੰਦਾ ਸੇਠ ਜੀ, ਜਦ ਜੋਸਤੀਆਂ ਨੇ ਜਵਾਬ ਦੇ ਦਿੱਤਾ ਤੇਰੇ ਪੁੱਤਰ ਨੀ, ਮਾਇਆ ਤੇਰੇ ਕੋਲ ਬਹੁਤ ਵਾ, ਤੂੰ ਉਹ ਕਰ ਪ੍ਰਲੋਕ ਸਮਾਰ ਲਾ ਮਾਇਆ ਦੇ ਨਾਲ, ਧਰਮ ਸਥਾਨ ਬਣਾ ਦੇ, ਲੰਗਰ ਲਾ ਦੇ, ਮਹਾਂਪੁਰਸ਼ਾਂ ਦੀ ਸੇਵਾ ਕਰਨੀ ਸ਼ੁਰੂ ਕਰ ਦੇ, ਜਾਂ ਤੇਰਾ ਪ੍ਰਲੋਕ ਸਫਲਾ ਹੋ ਜਾਵੇਗਾ, ਨਹੀਂ ਮਾਇਆ ਤਾਂ ਫਿਰ ਗਵਾਂਢੀਆਂ ਨੇ ਸਾਂਭ ਲੈਣੀ। ਖੈਰਾਂ ਨੂੰ ਇਹ ਗੱਲਾਂ ਸਲਾਹ ਚੰਗੀ ਲੱਗੀ, ਲੰਗਰ ਸਥਾਨ ਬਣਾ ਦਿੱਤਾ, ਕੁਟੀਆਂ ਮਹਾਂਪੁਰਸ਼ਾਂ ਹੋਣੇ ਸ਼ੁਰੂ ਹੋ ਗਏ, ਹਰ ਇੱਕ ਕੋਟੀ ਦੇ ਮਹਾਂਪੁਰਸ਼ਾਂ ਹੋਣੇ ਸ਼ੁਰੂ ਹੋ ਗਏ। ਜਿੱਥੇ ਗੁਰੂ ਘਰ ਲੰਗਰ ਚੱਲਦਾ ਹੁੰਦਾ ਨਾ, ਹਰ ਇੱਕ ਕੋਟੀ ਦੇ ਗੁਰਸਿੱਖ ਆਉਣੇ ਸ਼ੁਰੂ ਹੋ ਜਾਂਦੇ ਨੇ। ਤਾਂ ਫਿਰ ਇੱਕ ਮਹਾਤਮਾ ਆਇਆ, ਉਹਨੇ ਪੁੱਛਿਆ ਸੇਠ ਜੀ, ਤੁਸੀਂ ਮਹਾਂਪੁਰਸ਼ਾਂ ਦੀ ਇਤਨੀ ਸੇਵਾ ਕਰਦੇ ਹੋ, ਤੁਹਾਡਾ ਫੁਰਨਾ ਕੀ ਹੈ? ਕਹਿੰਦਾ ਮਹਾਂਪੁਰਸ਼ ਫੁਰਨਾ ਤਾਂ ਪੁੱਤਰ ਦਾ, ਪਰ ਉਹ ਜੋਸਤੀ ਕਹਿੰਦੇ ਤੇਰੇ ਪੁੱਤਰ ਹੋਣਾ ਹੀ ਨਹੀਂ ਹੈ। ਇਹ ਜਿਹੜੀ ਵਸਤੂ ਹੈ ਨਾ ਮਿਲਣੀ, ਇਹਦਾ ਕੀ ਕਾਰਨ ਹੁੰਦਾ? ਪਾਪ ਕਰੇ ਹੁੰਦੇ ਨੇ ਪਿੱਛੇ। ਜਦ ਇਹ ਸੇਵਾ ਔਰ ਭਜਨ ਕਰਦਾ, ਪਾਪ ਕੈਂਸਲ ਹੋ ਜਾਂਦੇ ਨੇ। ਉਹ ਮਹਾਤਮਾ ਨੇ ਸੋਚਿਆ ਵੀ ਇਹਨੇ ਬਹੁਤ ਸੇਵਾ ਕਰੀ ਹੈ ਮਹਾਂਪੁਰਸ਼ਾਂ ਦੀ, ਉਹ ਜਿਹੜਾ ਪਾਪਾਂ ਦੇ ਕਾਰਨ ਇਹਦੇ ਇਲਾਜ ਨਹੀਂ ਸੀ ਨਾ ਹੁੰਦੀ, ਉਹ ਪਾਪ ਕੈਂਸਲ ਹੋ ਗਏ। ਕੁਝ ਮਹਾਤਮਾ ਕਿਰਪਾ ਕਰ ਦਿੰਦੇ ਨੇ। ਉਹ ਮਹਾਤਮਾ ਕਹਿੰਦੇ ਸੇਠ ਜੀ, ਤੈਂ ਮਹਾਂਪੁਰਸ਼ਾਂ ਦੀ ਸੇਵਾ ਕਰੀ ਹੈ, ਕਰਤਾਰ ਭਲੀ ਕਰੇ, ਤੈਨੂੰ ਪੁੱਤਰ ਦੀ ਦਾਤ ਦੇ ਦੇਵੇ। ਉਹ ਕਹਿਤਾ ਮਹਾਤਮਾ ਨੇ ਬਚਨ ਕਰਤਾ ਜੀ। ਕਾਲੂ ਹੋ ਗਿਆ ਜੀ ਨੂੰ ਨਾ ਕਰੋ। ਬਚਨ ਦੇ ਨਾਲ ਸੇਠ ਦੇ ਪੁੱਤਰ ਹੋ ਗਿਆ। ਉਹ ਸਾਰਿਆਂ ਸ਼ਹਿਰਾਂ ਦੇ ਵਿੱਚ ਫਰਮਾਂ, ਕਾਂਸ਼ੀ ਚ ਵੀ ਫਰਮ ਤੀ ਉਹਦੀ। ਉਹਨੇ ਕਿਹਾ ਵੀ ਜੋਸਤੀਆਂ ਦੇ ਪੰਜ ਪੰਜ ਟੋਕਰੀਆਂ ਮਠਿਆਈ ਦੀਆਂ ਦੇ ਕੇ ਆਓ। ਜਦ ਪੰਜ ਪੰਜ ਚਵੇਰਾਂ ਗਈਆਂ ਮਠਿਆਈ ਦੀਆਂ, ਉਹ ਦੋਸਤੀ ਕਹਿੰਦੇ ਵੀ ਇਹ ਕਾਹਦੀਆਂ ਨੇ? ਕਹਿੰਦੇ ਜੀ ਉਹ ਸੇਠ ਦੇ ਪੁੱਤਰ ਹੋਗਾ ਜਿਹਨੂੰ ਤੁਸੀਂ ਕਹਿੰਦੇ ਸੀ ਸੱਤ ਜਨ ਪੁੱਤਰ ਨਹੀਂ ਹੋਣ। ਹੈਰਾਨ ਹੋ ਗਏ ਵੀ ਇਹ ਤਾਂ ਅਣਮਣ ਗੱਲ ਹੋ ਗਈ, ਵੇਦਾਂ ਦੇ ਵਿੱਚ ਤਾਂ ਲਿਖਿਆ ਨਹੀਂ ਹੋਇਆ ਸੀ ਉਹਦੇ ਪੁੱਤਰ ਹੋ ਕਿਉਂ ਗਿਆ। ਸਾਰੇ ਇਕੱਠੇ ਹੋ ਕੇ ਲਾਹੌਰ ਆਏ ਸੇਠ ਕੋਲ। ਕਹਿੰਦੇ ਸੇਠ ਜੀ ਪੁੱਤਰ ਕਿਵੇਂ ਹੋ ਗਿਆ ਤੇਰੇ? ਸਾਰੇ ਵੇਦ ਝੂਠੇ ਹੋ ਗਏ। ਉਹ ਕਹਿੰਦਾ ਮਹਾਂਪੁਰਸ਼ਾਂ ਦੀ ਕਿਰਪਾ ਹੋ ਗਈ। ਕਹਿੰਦੇ ਕਿੱਥੇ ਨੇ? ਕਹਿੰਦੇ ਉਸ ਨੂੰ ਲੈ ਚੱਲਦੇ ਹਾਂ। ਘਰ ਫਰਕ ਸ਼ਾਹ ਤਾਂ ਮਹਾਂਪੁਰਸ਼ ਬਾਹਰ ਨਿਕਲ ਕੇ ਬੈਠ ਗਏ। ਪੰਡ ਗਲੋਬ ਜਿਵੇਂ ਲਿਬਾਸ ਹੁੰਦੇ ਪੁਰਾਣੇ ਪੰਡਤਾਂ ਦੇ, ਜਿਵੇਂ ਨਵੇਂ ਪਾਤਸ਼ਾਹ ਕੋਲ ਆਏ ਸੀ ਕਸ਼ਮੀਰ ਦੇ ਪੰਡਤ, ਆਪਣੇ ਪੰਡਤ ਤਾਂ ਆਪਣੇ ਵਰਗੇ ਹੀ ਨੇ ਨਾ ਜਿਹੜੇ ਪਿੰਡਾਂ 'ਚ ਰਹਿੰਦੇ ਨੇ, ਨਹੀਂ ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ। ਉਹ ਕਸ਼ਮੀਰ ਦੇ ਵਿੱਚ ਉਹ ਪੰਡਤਾਂ ਦਾ ਲਿਬਾਸ ਵੀ ਉਹ ਰਹੇ ਹੁੰਦਾ, ਬੜੇ ਬੜੇ ਬੋਧੇ ਤੇ ਗੋਲਿਆਂ ਤੇ ਵੀ ਲਕੀਰਾਂ, ਢਿੱਡ ਤੇ ਵੀ ਲਕੀਰਾਂ, ਬਾਹਾਂ ਤੇ ਵੀ ਲਕੀਰਾਂ, ਮੱਥੇ ਦੇ ਵਿੱਚ ਵੀ ਲਕੀਰਾਂ। ਉਹ ਆਪਣਾ ਆਪਣਾ ਮਤ ਹਨ, ਇਸ ਤਰ੍ਹਾਂ ਦੇ ਹੁੰਦੇ ਸਨ। ਤਾਂ ਫਿਰ ਪੰਡਿਤ ਬੈਠ ਗਏ, ਕਹਿੰਦੇ ਮਹਾਂਪੁਰਸ਼ ਉਹ ਵੇਦ ਝੂਠੇ ਹੋ ਗਏ। ਮਹਾਂਪੁਰਸ਼ ਕਹਿੰਦੇ ਨਹੀਂ, ਵੇਦ ਸੱਚੇ ਨੇ, ਝੂਠੇ ਨਹੀਂ ਹਨ। ਫਿਰ ਇਹਦੇ ਪੁੱਤਰ ਕਿਉਂ ਹੋ ਗਿਆ? ਮਹਾਤਮਾ ਨੇ ਫਿਰ ਉਹ ਪੰਡਤਾਂ ਨੂੰ ਦੱਸਿਆ, ਪਵਿੱਤਰਾ ਇਹਨੂੰ ਹੁਣ ਰੱਖੀਏ, ਡੋਲੀਏ, ਕੀ ਕਰੀਏ ਇਹਨੂੰ? ਉਹ ਸਾਰਿਆਂ ਨੇ ਰਾਇ ਕਰਕੇ ਕਹਿੰਦੇ ਇਉਂ ਕਰੋ, ਮਹਾਤਮਾ ਦੀ ਜਵਾਨ ਤੇ ਡੋਲ ਦੇਣ, ਜਿਹੜੇ ਵੇਦ ਨਹੀਂ ਕਰ ਸਕਣਗੇ ਨਾ ਉਹ ਮਹਾਤਮਾ ਕਰ ਦਿਆ ਕਰਨਗੇ, ਉਹ ਗੁਰਸਿੱਖ ਕਰ ਦਿਆ ਕਰਨਗੇ। ਕਹਿੰਦੇ ਆਹ ਗੱਲ ਆ, ਵੇਦ ਸੱਚੇ ਹੀ ਨੇ ਤੁਹਾਡੇ। ਆਓ ਭਾਈ ਕਮਲੀਆ 40 ਸਾਲ ਕਹਿ ਕੇ ਚਲਿਆ ਗਿਆ। 2 ਸਾਲ ਵਜੀਤ ਉਦੋਂ ਓਂਕਾਰੀ ਆਇਆ ਵੀ ਦੇਖੇ ਮੁੰਡਾ ਹੁਣ ਚੜਾਈ ਕਰ ਗਿਆ, ਹੁਣ ਵੀ ਤੂੰ ਉੱਥੇ ਜਾ ਕੇ ਕੀ ਕਰੇਗਾ, ਉਹਨਾਂ ਦੀ ਤਾਂ ਰੋਟੀ ਸੁੱਟੀ ਹੋਊਗੀ। ਖੈਰ ਉਹ ਆ ਗਿਆ ਤੇ ਉਹਦੀ ਨੂੰਹ ਵੀ ਸੇਠ ਦੀ ਤੇ ਮੁੰਡਾ ਵੀ ਜਿਉਂ ਕਾ ਤੇ ਕਹਿੰਦਾ ਬਈ ਕੀ ਹਾਲ ਆ ਉਹ ਨਿੱਕੇ ਦਾ? ਕਹਿੰਦੇ ਜੀ ਉਹ ਤਾਂ 14 ਸਾਲ ਹੋ ਗਏ ਉਹਨੂੰ ਤਾਂ, ਹੁਣ ਦੋ ਤੋਂ ਨਹੀਂ ਲੱਗ ਗਏ। ਹੋਰ ਤਾਹੀ ਦੇ ਵਿੱਚ ਆ ਗਿਆ, ਉਹਨੇ ਸੋਚਿਆ ਵੀ ਮੇਰੇ ਕੋਈ ਉੱਤੋਂ ਵੀ ਆਇਆ ਮਹਾਤਮਾ, ਉਹ ਬਚਨ ਕਰਕੇ ਗਿਆ। ਹੁਣ ਸਾਹਿਤੀ ਨਾ ਜਿਹੜੀ ਹੈ ਸਿੱਧੀ ਜੀ ਹੁੰਦੀ ਹੈ। ਕਹਿੰਦਾ ਕੌਣ ਸੀ ਉਹ? ਸੇਠ ਕਹਿੰਦਾ ਵੀ ਸਾਨੂੰ ਤਾਂ ਹੁਣ ਪਤਾ ਨਹੀਂ ਮਹਾਤਮਾ ਦੀ ਸੇਵਾ ਦਾ, ਹੁਣ ਸਾਡੀ ਨੂੰਹ ਕਰਦੀ ਗਿਆ ਉਹਨੂੰ ਪੁੱਛ ਲੈਂਦੇ। ਫਿਰ ਦਬਕੇ ਵੀ ਮਾਰਦੇ ਹੁੰਦੇ ਨੇ ਆ ਜਿਹੜੇ ਧੂਈਆਂ ਜਿਹੀਆਂ ਤਾਂ ਆਪ ਕੇ ਕਹਿੰਦੇ ਫੂਕ ਦੂੰ ਵੀ ਇੰਨਾ ਗੁੜ ਲੈ ਕੇ ਆ। ਕਹਿੰਦੇ ਤੁਹਾਨੂੰ ਦਵਾ ਲੈਂਦੇ ਨੇ ਸਿੱਧਰਿਆਂ ਨੂੰ, ਤੁਸੀਂ ਆਪਣਾ ਭੇਲੀਆਂ ਪਾ ਕੇ ਮੋਢਿਆਂ ਤੇ ਸਿੱਧ ਕੇ ਤੁਰ ਪੈਂਦੇ ਹੋ ਕਿ ਖਾ ਜੀ ਤੁਹਾਨੂੰ ਉਹ ਤਾਂ ਆਪ ਅੱਗ ਦੇ ਵਿੱਚ ਜਲਦਾ, ਤੁਹਾਨੂੰ ਕੀ ਕਰ ਦੂਗਾ? ਇਸ ਤਰ੍ਹਾਂ ਦਾ ਹੁੰਦਾ ਇਹ ਪਖੰਡ ਨੇ, ਹੋਰ ਕੁਛ ਨਹੀਂ ਹੈ। ਇਹ ਪਖੰਡ ਤਾਂ ਗੁਰੂਆਂ ਨੇ ਆ ਕੇ ਦੂਰ ਕਰਨੇ ਸਾਡੇ, ਅਸੀਂ ਫਿਰ ਭੱਜ ਲੈਂਦੇ ਹਾਂ ਉੱਥੇ ਨੂੰ। ਇਸ ਤਰ੍ਹਾਂ ਦੇ ਨਾਲ ਨੂੰ ਸੱਦੀ, ਕਹਿਣਗੇ ਭਾਈ ਕੋਈ ਮਹਾਤਮਾ ਵੀ ਆਇਆ ਸੀ, ਕੋਈ ਬਚਨ ਵੀ ਕਰਿਆ। ਉਹਨੇ ਦੱਸਿਆ ਬਈ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸਿੱਖਾਂ ਨੂੰ ਕਮਲੀਆ ਕਹਿੰਦੇ ਨੇ, ਸਾਦੀ ਜੀ ਕਿਰਿਆ ਉਹਦੀ ਕੰਬਲੀ ਰੱਖਦਾ ਇੱਕ। ਉਹ ਇੱਕ ਦਿਨ ਆ ਕੇ ਖੜ ਗਿਆ ਦਰਾਂ ਮੂਹਰੇ, ਆਵਾਜ਼ ਦੀ ਸਤਨਾ, ਮੈਂ ਚਾਰ ਪ੍ਰਸਾਦ ਦੇ ਭਾਜੀ ਪਾ ਕੇ ਉਹਨੇ ਹੱਥ ਕਰਤੇ ਮਾਥਾ ਤੇ ਰੱਖਦੇ, ਉਹਨੇ ਸ਼ਕਲੇ ਖੜੇ ਨੇ ਮੈਂ ਹੱਥ ਦਵਾ ਤੇ ਉਹ ਜਾਣ ਲੱਗਿਆ ਇਉਂ ਕਹਿ ਗਿਆ 40 ਸਾਲ ਇਹ ਮੈਨੂੰ ਪਤਾ ਨਹੀਂ ਹੁਣ ਕੀ ਕਹਿ ਕੇ ਗਿਆ, 40 ਸਾਲ ਮੈਨੂੰ ਸੁਣ ਗਿਆ ਪਰ ਮਤ ਬੋਲਦਾ ਨਹੀਂ, ਮੈਨੂੰ ਪਤਾ ਕੀ ਹੈਗਾ। ਉਹ ਹਰਖ ਗਿਆ ਵੀ ਮੇਰਾ ਬਚਨ ਕਿਉਂ ਮੇਟਤਾ ਉਸਨੇ, ਸਾਰਾ ਹੁਲੀਆ ਲਾ ਦਿੱਤਾ। ਜੇ ਅੱਜ ਕੱਲ੍ਹ ਜੇ ਕਿਸੇ ਨੂੰ ਫੜਨਾ ਹੋਵੇ ਨਾ ਉਹ ਬਰੰਟ ਦੇ ਤੇ ਹੁਲੀਆ ਆਉਂਦਾ ਹੁੰਦਾ ਵੀ ਇਹੋ ਜਿਹਾ ਆਦਮੀ ਹੈ ਜਿਹੜਾ ਫੜਨਾ, ਉਹ ਇੱਥੇ ਤਿੰਨ ਆਵੇ ਇੱਥੇ ਜੋ ਟੇਢਾ ਝਾਕਦਾ ਹੈ ਭੂਰੀਆਂ ਮੁੱਛਾਂ ਨੇ ਇਹੀ ਆ, ਇਹੋ ਜਿਹਾ ਸਾਰਾ ਹੁਲੀਆ ਹੁੰਦਾ ਉਹ। ਜੇ ਬਾਹਰਲੇ ਮੁਲਕਾਂ ਨੂੰ ਜਾਈਏ ਨਾ ਉਹ ਹੁਲੀਆ ਪਹਿਲਾਂ ਉੱਥੇ ਚਲਾ ਜਾਂਦਾ ਉਹਨਾਂ ਕੋਲ। ਜੇ ਅਸੀਂ ਅਫਰੀਕਾ ਨੂੰ ਗਏ ਨਾ, ਅਫਰੀਕਾ ਨੂੰ ਜਾ ਕੇ ਉੱਥੇ ਜਾ ਕੇ ਜਹਾਜ਼ ਲੈਣ ਲੱਗੇ, ਕਹਿੰਦਾ ਉਹੀ ਪਾਰਟੀ ਆ ਗਈ ਹੈ ਤਾਂ ਜਿਹਦਾ ਹੁਲੀਆ ਹੈ ਆਪਣੇ ਕੋਲ, ਲੈ ਦੇਖ ਲਓ। ਮੈਨੂੰ ਕਹਿੰਦਾ ਬਾਂਹ ਨੰਗੀ ਕਰ, ਮੈਂ ਬਾਂਹ ਨੰਗੀ ਕਰ ਸੀ ਉਹਦੇ ਤੇ ਤਿੰਨ ਸੀਗਾ, ਉੱਥੇ ਪਹਿਲਾਂ ਚਲਿਆ ਗਿਆ ਨਾ ਲਿਖਿਆ ਹੋਇਆ ਸਾਰਾ। ਇਸ ਤਰ੍ਹਾਂ ਦਾ ਹੁੰਦਾ ਖੁੱਲੀਆਂ ਵਾਸਤਾ ਉਸਨੇ ਵੀ ਇਹੋ ਜਿਹਾ ਉਹ ਸਿੱਖ ਹੈ ਪੰਜਵੇਂ ਪਾਤਸ਼ਾਹ ਦਾ ਕਹਿੰਦਾ ਉਹ ਹੁਣ ਤੋੜਦਾ ਫਿਰਦਾ ਉਹ ਤਪੱਸੀ ਹੈ ਜਿਹੜਾ ਖੈਰ ਬਾਗ ਦੇ ਵਿੱਚ ਕਮਲੀ ਆ ਜੀ ਪਏ ਨੇ ਦਿਨੇ ਕਮਲੀ ਲਪੇਟੀ ਹੋਈ ਹੈ ਓਂਕਾਰੀ ਹਰਕੇ ਉਹਨੇ ਜਾ ਕੇ ਨਾ ਕਮਲੀ ਦੇ ਟੂਹੇ ਦੇ ਵਿੱਚ ਲੱਤ ਮਾਰੀ ਵੱਟ ਕੇ ਲੱਤ ਕਮਲੀ ਉਹਨੇ ਮੂੰਹ ਨਹੀਂ ਨੰਗਾ ਕਰਿਆ ਉਵੇਂ ਜਿਵੇਂ ਮੂੰਹ ਢੱਕਿਆ ਹੋਇਆ ਹੀ ਹੈ ਕਹਿੰਦਾ ਸੱਠ ਸਾਲ ਮੂੰਹ ਢਕੇ ਟਕਾਈ ਕਹਿੰਦਾ ਸੱਠ ਸਾਲ ਉੱਠ ਕੇ ਬੈਠ ਗਿਆ ਬੱਠ ਕੇ ਮੂੰਹ ਤੇ ਮਾਰਿਆ ਰੱਖੜਾ ਉਹਦੇ ਕਮਲੀਏ ਦੇ ਕਹਿੰਦਾ 80 ਸਾਲ ਕਹਿੰਦਾ ਮਾਰੀ ਚੱਲ ਮਾਰੀ ਚੱਲ ਕਹਿੰਦਾ ਦੋ ਦਾਹੇ ਵਧੀ ਜਾਣਗੇ ਕਹਿੰਦਾ ਇੱਕ ਹੋਰ ਮਾਰਦੇ 100 ਸਾਲ ਦੀ ਤਾਂ ਹੋ ਜਾਏ ਪੈਰੀ ਦੇਖਿਆ ਗੁਰਮੁਖ ਅਹੰਕਾਰ ਸਾਰਾ ਦੂਰ ਹੋ ਗਿਆ ਉਹ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਨਾ ਉਹ ਕਹਿੰਦੇ ਉਹਨਾਂ ਦਾ ਬਚਨ ਮੁੜਦਾ ਨੀ ਫਿਰ ਉਹਦੀ 80 ਸਾਲ ਦੀ ਉਮਰ ਹੋਈ ਨਿੱਕੇ ਦੀ ਕਹਿੰਦਾ ਇੱਕ ਹੋਰ ਮਾਰਦੇ ਹੁਣ ਉਹ ਇਸ ਤਰ੍ਹਾਂ ਦਾ ਸੀ 100 ਸਾਲ ਦੀ ਕਰ ਦਈਏ ਉਹ ਜਿਹੜਾ ਖੜਾ ਸੀ ਸਿੱਖ ਲੱਖੂ ਕਹਿਣ ਲੱਗਾ ਬੁੱਧੂ ਆਵੇ ਕੱਚੇ ਰਹਿਣਗੇ ਤੇਰੇ ਜੋਰ ਲਾ ਲਈ ਨਹੀਂ ਪਾ ਉਹ ਕਹਿੰਦਾ ਵੀ ਕਿੱਧਰੋਂ ਆ ਗਿਆ ਨਵੇਂ ਹੀ ਕਹਿੰਦਾ ਕਿੱਥੋਂ ਆ ਗਿਆ ਚਾਹੇ ਮੈਂ ਸਿੱਖ ਅਰਜਨ ਦੇ ਮਹਾਰਾਜ ਜੀ ਦਾ ਹੋਰ ਕੌਣ ਕਹਿੰਦਾ ਮੈਨੂੰ ਤਾਂ ਗੁਰੂ ਸਾਹਿਬ ਦਾ ਬਚਨ ਆ ਵੀ ਤੇਰੇ ਆਵੇ ਪੱਕੇ ਬਹੁਤ ਇੱਟਾਂ ਚੰਗੀਆਂ ਪੱਕ ਜਾਣਗੀਆਂ ਕਹਿੰਦਾ ਮੇਰੇ ਅੰਦਰ ਕੌਣ ਬੋਲਦਾ ਜਦ ਇਹ ਆਤਮਾ ਦੇ ਵਿੱਚ ਲਾਏ ਹੋ ਜਾਣ ਕਹਿੰਦਾ ਸਿੱਖ ਫਿਰ ਗੁਰੂ ਦੀ ਆਵਾਜ਼ ਆਉਣੀ ਅੰਦਰੋਂ ਸ਼ੁਰੂ ਹੋ ਜੂਗੇ ਤੇ ਗੁਰੂ ਦੀ ਆਵਾਜ਼ ਹੈ ਤਾਂ ਹੁਣ ਵੀ ਗੁਰੂ ਆਪਣੇ ਅੰਦਰ ਪਰ ਆਪਣੇ ਅੰਦਰ ਜੇ ਆਪਾਂ ਦੋ ਤੋਂ ਇੱਕ ਨਹੀਂ ਹੋਏ ਜਦ ਇੱਕ ਹੋ ਜਾਵਾਂਗੇ ਨਾ ਫਿਰ ਗੁਰੂ ਦੀ ਆਵਾਜ਼ ਆਉਣੀ ਹੋ ਜੂ ਆਪਣੇ ਅੰਦਰ ਫਿਰ ਨਹੀਂ ਮੁੜੇਗੀ ਕਦੇ ਗੁਰੂ ਦੀ ਆਵਾਜ਼ ਸਿੱਖਾਂ ਦਾ ਬਚਨ ਕਿਉਂ ਨਹੀਂ ਮੁੜਦਾ ਉਹਨਾਂ ਦੀ ਆਵਾਜ਼ ਗੁਰੂ ਦੀ ਹੁੰਦੀ ਹੈ ਉਹ ਗੁਰੂ ਪੁਰਾਣ ਹੋ ਜਾਂਦੇ ਨੇ ਆਪਾਂ ਹੈਗੇ ਦੁਨੀਆਂ ਪੁਰਾਣ ਜਾਂ ਘਰਦਿਆਂ ਦੇ ਪੁਰਾਣ ਫਿਰ ਆਪਣਾ ਕਿਵੇਂ ਬਚਨ ਪੂਰਾ ਹੋ ਜੂਗਾ ਖੈਰ ਉਹਨੇ ਪ੍ਰਵਾਹ ਨਾ ਕਰੀ ਵੀ ਇਹ ਤਾਂ ਉਹਨੇ ਕਮਰਾ ਬੋਲਦਾ ਅੱਗ ਦੇ ਦਿੱਤੀ ਜਿੰਨਾ ਚਿਰ ਟਾਈਮ ਸੀ ਉਨਾ ਟਾਈਮ ਹੋਣ ਤੋਂ ਬਾਅਦ ਆਵੇ ਖੋਲੇ ਫਿਰ ਜਾਣੀ ਸਾਰੇ ਆਵੇ ਪਿੱਲੇ ਪਏ ਨੇ ਖੋਰਾ ਹੀ ਪਿਆ ਬਸ ਇਹ ਨੀ ਲੱਗਿਆ ਕਦੀ ਕਿੱਧਰ ਨੂੰ ਅੱਗ ਚਲੀ ਗਈ ਉਹ ਇਸ ਤਰ੍ਹਾਂ ਦੇ ਨਾਲ ਉਹਦੀਆਂ ਥਾਂ ਗਈਆਂ ਬੁੱਧੂ ਦੀਆਂ ਦੇ ਪਿਆ ਕਰਨੀ ਨੂੰ ਗਿਆ ਉੱਥੋਂ ਹੀ ਅੰਬਰਸਰ ਸਾਹਿਬ ਨੂੰ ਤੁਰ ਪਿਆ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤਖ਼ਤ ਤੇ ਬੈਠੇ ਨੇ ਸਰਵਗ ਗੁਰੂ ਹੁਣ ਉਹ ਆਉਂਦਾ ਬੇਚਾਰਾ ਪੈਰ ਅੱਗੇ ਨੀ ਰੱਖਦਾ ਪਿੱਛੇ ਨੀ ਜਾਂਦਾ ਪੰਜਵੇਂ ਪਾਤਸ਼ਾਹ ਮਹਾਰਾਜ ਮੁਸਕਰਾਉਂਦੇ ਨੇ ਥੋੜਾ ਥੋੜਾ ਉਹਨੂੰ ਦੇਖ ਕੇ ਨਮਸਕਾਰ ਕਰੀ ਸਾਹਮਣੇ ਖੜ ਗਿਆ ਤਰਪ ਤਰਪ ਇੰਦੂ ਡਿੱਗਦੇ ਨੇ ਅੱਖਾਂ ਚੋਂ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਬੁੱਧੂ ਰੋਣਾ ਕਿਉਂ ਤੂੰ ਰੋਣਾ ਕਿਉਂ ਹੈ ਕਹਿੰਦਾ ਮਹਾਰਾਜ ਮੇਰੀ ਤਾਂ ਗਰੀਬ ਮਾਰ ਹੋ ਗਈ ਕੀ ਹੋ ਗਈ ਤੇਰੀ ਗਰੀਬ ਮਾਰ ਕਹਿੰਦਾ ਮਹਾਰਾਜ ਮੇਰੇ ਤਾਂ ਆਵੇ ਪਿੱਲੇ ਰਹਿ ਗਏ ਤੁਹਾਡਾ ਬਚਨ ਤੇ ਵੀ ਆਵੇ ਸੋਹਣੇ ਪੱਕ ਜਾਣਗੇ ਤੈਨੂੰ ਲਾਭ ਹੋਵੇਗਾ ਮੁਨਾਫਾ ਹੋਵੇਗਾ ਤਾਂ ਸਾਰੇ ਹੀ ਪਿੱਲੇ ਪਏ ਨੇ ਅਗਲੀ ਵੀ ਗਈ ਗੱਲ ਉਹ ਸਰਵਗ ਗੁਰੂ ਕਹਿਣ ਲੱਗਾ ਮੇਰੇ ਕਿਸੇ ਸਿੱਖ ਦਾ ਹਿਰਦਾ ਤਾਂ ਨੀ ਤਾਂ ਕਿਤੇ ਦੁਖੀ ਕਰਤਾ ਸਿੱਖ ਦਾ ਫਿਰ ਬੁੱਧੂ ਦੀਆਂ ਅੱਖਾਂ ਖੁੱਲੀਆਂ ਕਹਿੰਦਾ ਹਾਂ ਮਹਾਰਾਜ ਇੱਕ ਕਮਲੀਆ ਲੱਖੂ ਨਾਮ ਏ ਸਿੱਖ ਦਰਵਾਜ਼ਾ ਬੰਦ ਕਰ ਲਓ ਬਾਹਰੋਂ ਆ ਲੱਤ ਮਾਰੀ ਤਖ਼ਤੇ ਜਾ ਕੇ ਦਰਵਾਜ਼ਾ ਖੋਲ ਮੈਂ ਗੁਰੂ ਘਰ ਲੰਗਰ ਪ੍ਰਸ਼ਾਦਾ ਛਕਣਾ ਕਹਿੰਦਾ ਮੈਂ ਦਰਵਾਜ਼ਾ ਨਾ ਖੋਲਿਆ ਜਾਂ ਚੂਹਾ ਪੜਿਆ ਵੀ ਇੱਟਾਂ ਸੋਹਣੀਆਂ ਉਹ ਕਹਿੰਦਾ ਪਿੰਨੀਆਂ ਰਹਿਣਗੀਆਂ ਕਹਿੰਦਾ ਮੈਂ ਕਿਹਾ ਵੀ ਮੇਰੇ ਅੰਦਰ ਮੈਨੂੰ ਤਾਂ ਗੁਰੂ ਦਾ ਵਚਨ ਆਇਆ ਹੋਇਆ ਪਿੰਨੀਆਂ ਕਿਵੇਂ ਰਹਿ ਜਾਣਗੀਆਂ ਉਹ ਕਹਿੰਦਾ ਮੇਰੇ ਅੰਦਰ ਕੌਣ ਕਹਿੰਦਾ ਹੁਣ ਕਹਿੰਦਾ ਉਸ ਨੇ ਕਿਹਾ ਤੀ ਪੱਕ ਜਾਣਗੀਆਂ ਉਹੀ ਕਹਿੰਦਾ ਪਿੰਨੀਆਂ ਰਹਿਣਗੀਆਂ ਬਚਨ ਤਾਂ ਉਹਨਾਂ ਦਾ ਉਸੇ ਦਾ ਹੀ ਹੈ ਔਰ ਇਸ ਤਰ੍ਹਾਂ ਦੇ ਨਾਲ ਕਹਿੰਦਾ ਇਉਂ ਹੋਈ ਹੈ ਕਹਿੰਦੇ ਵੀ ਤਾਂ ਮਾੜੀ ਗੱਲ ਕਰੀਏ ਤਾਂ ਇਹਦਾ ਮਾੜੀ ਗੱਲ ਕਰੀ ਤਾਂ ਲਿਬਾਸ ਦੇਖ ਲਿਆ ਤੇ ਉਹਦਾ ਬ੍ਰਹਮ ਗਿਆਨੀ ਸਿੱਖ ਸੀਗਾ ਹੁਣ ਬ੍ਰਹਮ ਗਿਆਨੀ ਸਿੱਖ ਦਾ ਬਚਨ ਮੈਂ ਵੀ ਨੀ ਮੋੜ ਸਕਦਾ ਮੇਰੇ ਚ ਤਾਕਤ ਨਹੀਂ ਹੈ ਥੋੜੋ ਗਰੇ ਨਾਲੇ ਉਹ ਕਹਿੰਦੇ ਨੇ
ਮੇਰੀ ਵੱਡੀ ਹੋਈ ਭਾਈ ਮੇਰੀ ਵੱਡੀ ਹੋਈ ਭਾਈ ਜਗਾਵੇ
ਸਿੱਖ ਵੱਡਾ ਹੁੰਦਾ ਕਿ ਗੁਰੂ ਵੱਡਾ ਹੁੰਦਾ? ਤੁਸੀਂ ਗੁਰੂ ਸਿੱਖ ਹੈ, ਉਹਦਾ ਬਚਨ ਮੋੜ ਕੇ, ਬਚਨ ਤਾਂ ਤੁਹਾਡਾ ਸੱਚਾ ਹੋਣਾ ਚਾਹੀਦਾ ਸੀ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਸਾਡਾ ਸਿੱਖਾਂ ਨਾਲ ਪਿਆਰ ਹੀ ਇਹੋ ਜਿਹਾ, ਉਹ ਬਚਨ ਤਾਂ ਹੁਣ ਲੱਖੂ ਦਾ ਸੱਚਾ ਰਹੂਗਾ। ਕਹਿਣ ਲੱਗਾ ਮਹਾਰਾਜ ਫਿਰ ਮੇਰੀ ਤਾਂ ਗਰੀਬ ਮਾਰ ਹੋ ਗਈ। ਪੰਜਵੇਂ ਪਾਤਸ਼ਾਹ ਕਹਿਣਗੇ ਨਹੀਂ ਬੁੱਧੂ, ਤੂੰ ਸਾਡਾ ਸਿੱਖ ਹੈ, ਵਚਨ ਤਾਂ ਰਹੂਗਾ ਲੱਖੂ ਦਾ ਹੀ ਸੱਚਾ, ਹੁਣ ਕੱਚੀਆਂ ਹੀ ਰਹਿਣਗੀਆਂ। ਗੁਰੂ ਸਰਵਾਗ ਆ ਗੁਰਮੁਖ, ਕਹਿੰਦੇ ਜਾ ਪੱਕਿਆਂ ਦੇ ਭਾਅ ਵਿਕ ਜਾਣਗੀਆਂ ਤੇਰੀਆਂ ਟਾਈਮ, ਕਹਿੰਦੇ ਨੇ ਪੜੋ ਬਣਾ
ਕੰਮ ਕਰੇ।
ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬੁੱਧੀ ਤੂੰ ਤਾਂ ਸਾਡਾ ਸਿੱਖਣਾ ਹੈ, ਤੈਨੂੰ ਘਾਟਾ ਕੈਸੇ ਪੈ ਸਕਦਾ? ਉਹ ਤਾਂ ਪੱਕਿਆਂ ਦੇ ਭਾਵਿਕ ਦੀਆਂ ਪਿੰਨੀਆਂ ਤਾਂ ਇੰਦਰ ਨੂੰ ਆਰਡਰ ਕਰਤਾ, ਬਸ ਸ਼ੁਰੂ ਹੋਗੀ, ਕਿਲੇ ਦੀ ਕੰਧ ਪੈਗੀ, ਹੁਣ ਰੋੜਾ ਨੀ ਲੱਭਦਾ ਭਾਰਿਆ ਹੋਇਆ। ਤੇ ਸ਼ਾਹੀ ਅਫਸਰਾਂ ਨੇ ਪਾਈ ਬੁੱਧੂ ਦੇ ਪਿੱਲੇ ਆਵੇ, ਪੱਕੀਆਂ ਨੇ ਪਾ ਲੈ ਕੇ ਕੰਧ ਬਣਾਈ, ਗੁਰੂ ਕੋ ਸਿੱਖ ਨੂੰ ਮੁਨਾਫਾ ਹੋਇਆ। ਆਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸ਼ਹੀਦੀ ਜੋੜ ਮੇਲੇ ਦੇ ਦਿਨ ਲੱਖਦੇ ਨੇ। ਆਓ ਆਪ ਟਾਈਮ ਹੋ ਗਿਆ, ਹੁਣ ਹੋਰ ਸੂਚਨਾ ਸੁਣ ਲਓ। ਇੱਕ ਸਮਾਂ ਇਰੀ ਫੇਰੀ ਕਦੇ ਕਿਹਾ ਜਾ ਜਾਂਦਾ, ਕਦੇ ਕਿਹਾ ਜਾ ਜਾਂਦਾ। ਹੁਣ ਆਪਣੇ ਵਿੱਚ ਸੁਣਤੇ ਵੀ ਹੋਈ ਹੋਈ ਹੈ ਨਾ, ਬਈ ਕਰਫਿਊ ਆਰਡਰ ਲੱਗ ਜਾਣਾ ਪਰਸੋਂ ਨੂੰ, ਖਬਰਾਂ ਇਕੱਲੇ ਹੀ ਲਾ ਦੇਣ, ਪਿਤਾ ਉਹਨਾਂ ਨੇ ਕਿਤੇ ਰੌਲਾ ਪੈਦਾ ਉਹਨਾਂ ਨੇ ਜਗ੍ਹਾ ਲਾ ਦੇਣਾ। ਔਰ ਦੀਵਾਨ ਕੱਲ੍ਹ ਨੂੰ ਨਹੀਂ ਲੱਗੇਗਾ, ਹੁਣ ਬਸ ਅੱਜ ਦਾ ਦੀਵਾਨ ਹੈ ਤੁਹਾਡਾ, ਤੇ ਵਿਚਾਰਿਆਂ ਨੇ ਸਮਾਨ ਵੀ ਪਹੁੰਚਾਉਣਾ, ਜੇ ਕਰਫਿਊ ਆਰਡਰ ਲੱਗਾ ਇੱਥੇ ਹੀ ਕਰਦੀ ਪਿਆ ਜੀ, ਖਬਰਾਂ ਕੱਲ੍ਹ ਖੋਲਣ। ਔਰ ਇਸ ਤਰ੍ਹਾਂ ਦੇ ਨਾਲ ਕੱਲ੍ਹ ਵੀ ਨਹੀਂ ਦੀਵਾਨ ਲੱਗਣਾ ਹੈ। ਆਓ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਉਹਨਾਂ ਦਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਣਾ ਬੜੇ ਪ੍ਰੇਮ ਦੇ ਨਾਲ।
ਗੁਰੂ ਨਾਨਕ ਸਾਹਿਬ ਧੰਨ ਹੈ, ਧੰਨ ਹੈ ਮੇਰਾ ਪੰਥ ਸਾਰਾ ਧੰਨ ਹੈ।